ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਤੇ ਆਦਲੇ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਕਬੀਰ ਜਿਸ ਮਰਨੇ ਤੇ ਜਗ ਡਰ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਹਾਂਜੀ ਸੂਰਾ ਸੋ ਪਹਿਚਾਨੀਆਂ ਸੂਰਾ ਸੋ ਪਹਿਚਾਨੀਆਂ
ਸੂਰਾ ਸੋ ਪਹਿਚਾਨੀਆਂ ਸੂਰਾ ਸੋ ਪਹਿਚਾਨੀਆਂ
ਸੂਰਾ ਸੋ ਪਹਿਚਾਨੀਆਂ ਸੂਰਾ ਸੋ ਪਹਿਚਾਨੀਏ
ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰੇ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰੇ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ
ਪੁਰਜਾ ਪੁਰਜਾ ਕੱਟ ਮਰ ਪੁਰਜਾ ਪੁਰਜਾ ਕੱਟ ਮਰ
ਪੁਰਜਾ ਪੁਰਜਾ ਕੱਟ ਮਰ ਪੁਰਜਾ ਪੁਰਜਾ ਕੱਟ ਮਰ
ਕਬਹੂ ਨਾ ਛੱਡ ਖੇ ਪੁਰਜਾ ਪੁਰਜਾ ਕੱਟ ਮਰ ਪੁਰਜਾ ਪੁਰਜਾ ਕੱਟ ਮਰ
ਕਬੂ ਨਾ ਛੱਡ ਖੇ ਪੁਰਜਾ ਪੁਰਜਾ ਕੱਟ ਮਰ ਪੁਰਜਾ ਪੁਰਜਾ ਕੱਟ ਮਰ
ਜੋ ਲਰੇ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਜੋ ਲਰੇ ਦੀਨ ਕਹੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ
ਸੂਰਾ ਸੋ ਪਹਿਚਾਨੀਏ ਆਜੀ ਸੂਰਾ ਸੋ ਪਹਿਚਾਨੀਏ
ਜੋ ਲਰੇ ਦੀਨ ਕਹੇ
प्रेम खेलन का चाओ
फिर तार तली गली मोरिया
इत मार्ग पैर तरी जय
फिर की जय कान न की जय
प्रेम वाली गली बिचों कोई कोई लंघदा प्रेम वाली गली विचों कोई कोई लंघदा
प्रेम वाली गली विचों कोई कोई लंघदा प्रेम वाली गली विचों कोई कोई लंघदा
कोई कोई लंघदा प्रेम वाली गली विचों कोई कोई लंघदा
प्रेम वाली गली विचों कोई कोई लंघदा प्रेम वाली गली विचों
तो प्रेम खेलन का चाओ
फिर तार तली गली मोरिया
एक मार्ग पैर तरीचे
सिर दीजे कान न दीजे
परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी आओ सब तो पहला रसना दी पवित्रता और मन दी पूर्ण एकाग्रता वास्ते पटने दे माही नीले देशा असवार सतगुरु तेग बहादुर जी दे लख ते जिगर माता गुजरी जी दे नूर नजर पंथ दे बानी सरबंस दानी पिता साहिब गुरु गोबिंद सिंह महाराज दी बख्शिश दोहराओ प्यार नाल फतेह बुलाओ सारी संगत बुलंद आवाज विच आखो जी वाहिगुरु जी का खालसा वाहिगुरु जी की फतेह सचे पातशाह जी ने महान बख्शिश की साढ़े सारिया उत्ते तरस किया जो मिल के बैठन का सुभाग समा सानू सारिया नू प्राप्त होया जिन्हां भैणां दे कोल बच्चे छोटे आ जिहड़े आवाज करदे आ रौला पाउंदे आ उन्हां भैणां दे चरणां च बेनती है कि साउण की आवाज़ बाहरले पासे भी सुनदी उन्हां बच्चियां नूं कृपा करके बाहर ले जा के बैठन तां जो थोड़े समय तो आपां बहुता लाहा ले सकीए आप जी ने काफ़ी समय तो मर्द चरणा विच बैठ के गुरु सवारे गुरमुखां पासों कथा और कीर्तन का आनंद माणिया है कलयुग मह कीर्तन प्रधाना गुरमुख जपिए लाए त्याना महा आनंद सदा कर कीर्तन पुरख विदाता पाए एक आनंद है और एक महा आनंद है महा आनंद गुर शब्द विचार दो जगह महा आनंद लिखिया एक ते कीर्तन विच ते दूसरा गुर शब्द दी विचार विच महा आनंद आउंदा ਸੋ ਆਪ ਜੀ ਨੇ ਕਾਫੀ ਸਮੇਂ ਤੋਂ ਬੈਠ ਕੇ ਪਿਆਰ ਨਾਲ ਹਾਜ਼ਰੀਆਂ ਭਰੀਆਂ ਹਨ। ਜਿੱਥੇ ਤਨ ਕਰਕੇ ਹਾਜ਼ਰੀ ਲਵਾ ਰਹੇ ਹਾਂ ਉੱਥੇ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗੇ। ਭਾਗਾਂ ਵਾਲੇ ਨੇ ਜਿਹੜੇ ਗੁਰਮਤਿ ਦੇ ਰਾਹ ਦੇ ਉੱਪਰ ਚੱਲ ਰਹੇ ਨੇ, ਗੁਰਮਤਿ ਦੇ ਧਾਰਨੀ ਹਨ, ਜਿਹਨਾਂ ਨੇ ਜਿਹੜੇ ਧਰਮ ਵਿੱਚ ਪ੍ਰਵਿਰਤ ਹੋ ਚੁੱਕੇ ਹਨ, ਸੱਚੇ ਪਾਤਸ਼ਾਹ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੈ, ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉੱਤਮ ਕਰਮਾਂ ਵਾਲੇ ਹਨ, ਸ੍ਰੇਸ਼ਟ ਕਰਮਾਂ ਵਾਲੇ ਹਨ। ਅਤੇ ਗੁਰਸਿੱਖ ਨੂੰ ਚਾਅ ਹੁੰਦਾ ਜਦੋਂ ਕੋਈ ਟੁੱਟਿਆ ਹੋਇਆ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਜਦੋਂ ਕੋਈ ਟੁੱਟਿਆ ਹੋਇਆ ਬਾਣੀ ਔਰ ਬਾਣੇ ਦਾ ਧਾਰਨੀ ਹੁੰਦਾ। ਸਭ ਨਾਲੋਂ ਵੱਡਾ ਪੁੰਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਲਿਖਿਆ ਹੈ, ਉਹਨਾਂ ਦੇ ਜੀਵਨ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਮਹਾਂਪੁਰਸ਼ ਆਮ ਇਹ ਬਚਨ ਕਰਦੇ ਹੁੰਦੇ ਸੀ ਕਿ ਸਭ ਤੋਂ ਵੱਡੀ ਸੇਵਾ ਹੈ ਸਿੱਖ ਧਰਮ ਵਿੱਚ, ਸਭ ਤੋਂ ਵੱਡੀ ਸੇਵਾ ਸੰਚਾਰ ਵਿੱਚ ਲੱਗਣ ਦੀ, ਪੰਜ ਪਿਆਰਿਆਂ ਵਿੱਚ ਲੱਗ ਕੇ ਅੰਮ੍ਰਿਤ ਦੀ ਦਾਤ ਗੁਰੂ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਅਤੇ ਸੰਗਤ ਨੂੰ ਛਕਾਉਣਾ, ਇਹ ਸਭ ਤੋਂ ਵੱਡੀ ਮਹਾਨ ਸੇਵਾ ਹੈ ਸਿੱਖ ਧਰਮ ਵਿੱਚ। ਔਰ ਦੂਸਰੀ ਸੇਵਾ ਹੈ ਕਿਸੇ ਟੁੱਟੇ ਹੋਏ ਨੂੰ ਤਿਆਰ ਕਰਕੇ, ਕਿਸੇ ਟੁੱਟੇ ਹੋਏ ਨੂੰ ਗੁਰਮਤਿ ਦਾ ਉਪਦੇਸ਼ ਦੇ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਲੈ ਆਉਣਾ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ। ਬਾਬਾ ਆਨੰਦ ਸਿੰਘ ਮਹਾਂਪੁਰਸ਼ ਆਮ ਕਹਿੰਦੇ ਹੁੰਦੇ ਸੀ, ਜੋੜਨ ਵਰਗਾ ਪੁੰਨ ਨਹੀਂ ਅਤੇ ਤੋੜਨ ਵਰਗਾ ਪਾਪ ਨੇ। ਇਸੇ ਕਰਕੇ ਗੁਰਸਿੱਖ ਨਿੱਤ ਅਰਦਾਸ ਕਰਦਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਿਆ ਮਿੱਤਰ ਅਸਾਡੇ ਸੇਈ, ਹੌਂ ਢੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਥੇ ਆਵੇ। ਜਿੱਥੇ ਗੁਰਸਿੱਖ ਜੁੜਦਾ ਹੈ ਉੱਥੇ ਉਹਨੇ ਹੋਰਨਾਂ ਨੂੰ ਵੀ ਜੋੜਨਾ। ਦਾਸ ਸਾਹਿਬ ਜੀ ਨੂੰ ਉਹਨਾਂ ਗੁਰਮੁਖਾਂ ਨੂੰ ਮਿਲਾ ਸਕਦਾ ਹੈ ਜਿਨ੍ਹਾਂ ਨੇ ਆਪਣਿਆਂ ਘਰਾਂ ਵਿੱਚ ਬੈਠਿਆਂ ਨੇ ਦੋ ਦੋ ਤਿੰਨ ਤਿੰਨ ਹਜ਼ਾਰ ਨੂੰ ਅੰਮ੍ਰਿਤ ਛਕਾਇਆ। ਦਸ ਦਸ ਬਾਰਾਂ ਬਾਰਾਂ ਸਾਲਾਂ ਦੇ ਬੱਚੇ ਐਸੇ ਵੀ ਵੇਖੇ ਆ ਜਿਨ੍ਹਾਂ ਨੇ ਦੋ ਦੋ ਢਾਈ ਢਾਈ ਸੌ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਪ੍ਰੇਰ ਪ੍ਰੇਰ ਕੇ ਲੈ ਕੇ ਆਉਂਦੇ ਹਨ। ਬਹੁਤ ਵੇਖੀਦੇ ਆ, ਉਹਨਾਂ ਦਾ ਸਤਿਕਾਰ ਵੀ ਕਰੀਦਾ ਜਿਨ੍ਹਾਂ ਨੂੰ ਲਗਨ ਹੈ। ਅਤੇ ਜੇ ਸਤਸੰਗ ਜੀ ਆਪਣੀ ਜ਼ਿੰਦਗੀ ਵਿੱਚ ਪੰਜ ਸੱਤ ਦਸ ਨੂੰ ਜੋੜ ਦਿਆਂਗੇ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ, ਆਪਾਂ ਭਾਈ ਸਾਹਿਬ ਜੀ ਦੇ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਭਾਈ ਸਾਹਿਬ ਜੀ ਦਾ ਜੇ ਸਾਰਾ ਕਵਿੱਤ ਵਿਚਾਰਿਆ ਜਾਏ, ਭਾਈ ਸਾਹਿਬ ਕਹਿੰਦੇ ਨੇ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ, ਅਸਵ ਮੇਧ ਜਗ ਫਲ ਸਿੱਖ ਕੋ ਜਵਾਏ ਕਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਜੈਸੇ ਬੀਸ ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਿਉਂਕਿ ਆਮ ਕਈ ਲੋਕਾਂ ਦੇ ਮੂੰਹ ਸੁਣੀਦਾ ਹੈ, ਆਖਣਗੇ ਜੀ ਸਮਾਂ ਕਲਯੁੱਗ ਦਾ ਹੈ, ਹੁਣ ਕਰੀਏ ਕੀ, ਨਾਮ ਜਪਿਆ ਹੀ ਨਹੀਂ ਜਾਂਦਾ। ਪਹਿਲਾਂ ਲੋਕ ਨਾਮ ਜਪਦੇ ਸੀ, ਸਤਯੁੱਗ ਵਿੱਚ ਸਤ ਧਰਮ 'ਤੇ ਚੱਲਦੇ ਸੀ, ਤ੍ਰੇਤੇ ਦੇ ਵਿੱਚ ਜੱਗ ਹੋਣ ਲੱਗ ਪਏ, ਦੁਆਪਰ ਵਿੱਚ ਪੂਜਾ ਹੋਣ ਲੱਗ ਪਈ, ਪਰ ਹੁਣ ਕਲਯੁੱਗਾ ਨਾਮ ਜਪਿਆ ਨਹੀਂ ਜਾਂਦਾ। ਪਰ ਦਾਸ ਹਮੇਸ਼ਾ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ, ਜੇ ਸਮਾਂ ਕਲਯੁੱਗ ਦਾ ਹੈ ਅਤੇ ਸੱਚੇ ਪਾਤਸ਼ਾਹ ਨੇ ਸਾਨੂੰ ਰਾਹ ਵੀ ਤਾਂ ਕਿੱਡਾ ਸੌਖਾ ਦੱਸਿਆ। ਪਹਿਲੇ ਸਮਿਆਂ ਵਿੱਚ ਲੋਕ ਜੱਗ ਕਰਦੇ ਸੀ, ਧੂਣੀਆਂ ਤਾਪਦੇ ਸੀ, ਪੁੱਠੇ ਲਟਕਦੇ ਸੀ, ਘਰ ਬਾਰ ਪਰਿਵਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਫਿਰਦੇ ਸੀ, ਅਤੇ ਸਾਡੇ 'ਤੇ ਬਖਸ਼ਿਸ਼ ਵੀ ਤਾਂ ਕਿੱਡੀ ਵੱਡੀ ਕੀਤੀ ਆ ਸਾਨੂੰ ਗੁਰਸਿੱਖਾਂ ਨੂੰ ਮਹਾਰਾਜ ਨੇ ਕਿੱਡਾ ਵੱਡਾ ਰਾਹ ਸੁਖੈਨ ਕਰ ਦਿੱਤਾ, ਸੌਖਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਪੰਜ ਵਾਰ ਗੰਗ ਜਾਏ, ਪੰਜ ਵਾਰ ਕੋਈ ਗੰਗਾ ਤੇ ਜਾਏ, ਬਾਰ ਪੰਚ ਪ੍ਰਾਗ ਨਹਾਏ, ਪੰਜ ਵਾਰੀ ਪ੍ਰਾਗ ਤੀਰਥ ਉੱਤੇ ਇਸ਼ਨਾਨ ਕਰਨ ਜਾਏ, ਪੰਜ ਵਾਰੀ ਗੰਗਾ ਤੇ ਇਸ਼ਨਾਨ ਕਰੇ, ਪੰਜ ਵਾਰੀ ਪ੍ਰਾਗ ਤੀਰਥਾਂ ਉੱਤੇ ਇਸ਼ਨਾਨ ਕਰਨ ਜਾਏ। ਹਿੰਦੂ ਬਹੁਤ ਜਾਂਦੇ ਆ ਤੇ ਸਤਸੰਗ ਜੀ, ਪੰਜ ਵਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਕਹਿੰਦੇ ਇੰਨਾ ਫਲ ਮਿਲ ਜਾਏਗਾ ਪੰਜ ਵਾਰੀ ਗੰਗਾ ਤੇ ਜਾਣ ਦਾ ਤੇ ਪੰਜ ਵਾਰੀ ਪ੍ਰਾਗ ਤੀਰਥਾਂ ਤੇ ਜਾਣ ਦਾ, ਤੂੰ ਇੱਕ ਗੁਰਸਿੱਖ ਨੂੰ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਾ ਦੇ। ਆਖੋ ਸਤਨਾ, ਐਡਾ ਵੱਡਾ ਫਲ ਏ, ਕਿੱਡਾ ਸੌਖਾ ਕਰ ਦਿੱਤਾ ਕੰਮ। ਜੇ ਗੰਗਾ ਤੇ ਪੰਜ ਵਾਰੀ ਜਾਣਾ ਪਵੇਗਾ ਤੇ ਟਾਈਮ ਕਿੰਨਾ ਲੱਗੇਗਾ, ਕਿੰਨਾ ਸਮਾਂ ਲੱਗੇਗਾ, ਖਰਚ ਕਿੰਨਾ ਹੋਏਗਾ। ਸੌਖਾ ਕਰ ਦਿੱਤਾ ਕੰਮ ਕਿ ਇੱਕ ਸਿੱਖ ਨੂੰ ਤੂੰ ਇਸ਼ਨਾਨ ਕਰਾ ਸ਼ਰਧਾ ਭਾਵਨਾ ਨਾਲ। ਪਹਿਲੇ ਸਮਿਆਂ ਵਿੱਚ ਖੂਹ ਵਿੱਚੋਂ ਪਾਣੀ ਕੱਢਣਾ, ਜਲ ਕੱਢਣਾ, ਖੂਹ 'ਚੋਂ ਜਲ ਕੱਢ ਕੱਢ ਕੇ ਅਤੇ ਫਿਰ ਗੁਰਸਿੱਖਾਂ ਦਾ ਇਸ਼ਨਾਨ ਕਰਾਉਣਾ, ਇਹ ਬੜੀ ਮਹਾਨ ਸੇਵਾ ਸੀ। ਅਗਲਾ ਬਚਨ ਨੇ, ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰਖੇਤ। ਲੋਕ ਕੁਰਖੇਤਰ ਸਾਲ ਬਾਅਦ ਇਸ਼ਨਾਨ ਕਰਨ ਜਾਂਦੇ ਆ, ਨਹੀਂ ਤੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ, ਉਹ ਵੀ ਕੁਰਖੇਤਰ 'ਚ ਲੱਗਦਾ ਅਤੇ ਉਦੋਂ ਬਹੁਤ ਲੋਕ ਜਾਂਦੇ ਆ ਅਤੇ ਬਹੁਤ ਵੱਡੇ ਵੱਡੇ ਦੋ ਸਰੋਵਰ ਬਣੇ ਹੋਏ ਨੇ ਕੁਰਖੇਤਰ ਵਿੱਚ। ਹੈ ਇੱਕੋ ਹੀ ਆ, ਉਹਦੇ ਹੁਣ ਰੂਪ ਦੋ ਬਣਾ ਦਿੱਤੇ ਆ, ਵਿਚਾਲੇ ਇੱਕ ਰਸਤਾ ਕੱਢ ਦਿੱਤਾ। ਬਹੁਤ ਵੱਡਾ ਸਰੋਵਰ ਆ, ਉਹਦੇ ਵਿੱਚ ਇੱਕੋ ਸਮੇਂ ਵਿੱਚ ਲੱਖਾਂ ਪ੍ਰਾਣੀ ਇਸ਼ਨਾਨ ਕਰ ਸਕਦੇ ਨੇ ਅਤੇ ਕੁਰਖੇਤਰ ਦਾ ਇਸ਼ਨਾਨ ਜਿਹੜਾ ਹਿੰਦੂ ਧਰਮ ਵਿੱਚ ਬੜਾ ਵੱਡਾ ਮੰਨਿਆ ਗਿਆ। ਜਿਵੇਂ ਅਸੀਂ ਅੰਮ੍ਰਿਤਸਰ ਇਸ਼ਨਾਨ ਕਰਨ ਜਾਂਦੇ ਹਾਂ, ਹਿੰਦੂ ਕੁਰਖੇਤਰ ਜਾਂਦੇ ਆ ਅਤੇ ਬਹੁਤ ਸ਼ਰਧਾ ਭਾਵਨਾ ਨਾਲ ਬੜੀ ਦੂਰੋਂ ਦੂਰੋਂ ਲੋਕ ਉੱਥੇ ਆਉਂਦੇ ਆ। ਮਹਾਰਾਜ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਆ ਕਿ ਕੁਰਖੇਤਰ ਜਾਣਾ ਕਿੰਨਾ ਸਮਾਂ ਚਾਹੀਦਾ, ਕਿੰਨਾ ਟਾਈਮ ਚਾਹੀਦਾ, ਲੋਕ ਦੂਰੋਂ ਦੂਰੋਂ ਚੱਲ ਕੇ ਜਾਂਦੇ ਆ। ਤੂੰ ਇੱਕ ਸਿੱਖ ਨੂੰ ਸ਼ਰਧਾ ਭਾਵਨਾ ਨਾਲ ਪਾਣੀ ਪਿਆ ਦੇ, ਭਾਵਨਾ ਨਾਲ ਇੱਕ ਗਲਾਸ ਜਲ ਛਕਾ ਦੇ, ਜਿਹੋ ਜਿਹਾ ਕੁਰਖੇਤਰ ਜਾਇਆ ਆ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਪਾਣੀ ਪਿਆਤਾ, ਇਹ ਬਰਾਬਰ ਫਲ। ਆਖੋ ਸਤਨਾਮ। ਹੁਣ ਵੇਖੋ ਗੁਰਮੁਖੋ, ਏਦੂ ਸੌਖਾ ਸੀ, ਚਾਹੁੰਦੇ ਕੀ ਹੈ, ਕਿੱਡੀ ਵੱਡੀ ਕਿਰਪਾ। ਜੇ ਅੱਜ ਸਮਾਂ ਕਲਯੁੱਗ ਦਾ ਹੈ ਤੇ ਰਾਹ ਵੀ ਬੜਾ ਸੌਖਾ ਹੈ, ਨਾ ਪੁੱਠੇ ਲਟਕਣਾ ਹੈ, ਨਾ ਜਲ ਧਾਰੇ ਕਰਨੇ ਨੇ, ਨਾ ਧੂਣੀਆਂ ਤਪਣੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾ ਮੈਂ ਸਿਰ 'ਚ ਸਵਾਹ ਆਪਣੇ ਪਾਈ ਆ ਅਤੇ ਨਾ ਮੈਂ ਆਪਣੇ ਸਿੱਖਾਂ ਨੂੰ ਪਾਉਣ ਦੇਣੀ ਆ। ਮਰਦ ਨੇ ਆਖਿਆ, ਇਸ਼ਨਾਨ ਕਰੋ, ਸੋਹਣੇ ਬਸਤਰ ਪਾਓ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਓ, ਘਰ ਵਿੱਚ ਰਹੋ, ਬਾਣੀ ਪੜ੍ਹੋ, ਬੱਚਿਆਂ ਵਿੱਚ ਰਹੋ, ਨਾਮਾ ਕਹਿ ਤਲੋਚਨਾ, ਮੁੱਖ 'ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਗੁਰੂ ਚਰਨਾਂ ਨਾਲ ਜੋੜ ਕੇ ਰੱਖ। ਗੁਰੂ ਨਾਨਕ ਸਾਹਿਬਾਨ ਦੇ ਨੇ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਨੂੰ ਮੈਨੂੰ ਥਾਂ ਦੇਣ, ਰਹਿਣ ਭਾਵੇਂ ਘਰਾਂ 'ਚ ਹੀ। ਆਖੋ ਸਤਨਾਮ। ਆਪਣੇ ਪਰਿਵਾਰ ਵਿੱਚ ਰਹਿਣ, ਆਪਣੇ ਬੱਚਿਆਂ ਵਿੱਚ ਰਹਿਣ, ਪਰ ਮੈਨੂੰ ਆਪਣੇ ਹਿਰਦੇ ਵਿੱਚ ਬੈਠਣ ਨੂੰ ਥਾਂ ਦੇਣ, ਮੈਨੂੰ ਉਹਨਾਂ ਗੁਰਸਿੱਖਾਂ ਦੀ ਲੋੜ ਆ। ਅਤੇ ਸਤਸੰਗ ਜੀ, ਪਰਿਵਾਰ ਨਹੀਂ ਛੱਡਣਾ, ਬੱਚੇ ਨਹੀਂ ਛੱਡਣੇ, ਮਨ ਦੇ ਵਿਕਾਰ ਛੱਡਣੇ ਨੇ ਪਰਿਵਾਰਾਂ 'ਚ ਰਹਿੰਦਿਆਂ, ਆਪਣੇ ਬੱਚਿਆਂ ਵਿੱਚ ਰਹਿੰਦਿਆਂ। ਅਤੇ ਕਿੱਡਾ ਸੁਖੈਨ ਮਾਰਗ ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ ਕੀਤਾ। ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਘਰ ਵਿੱਚ ਰਹਿ ਕੇ ਜਪੋ। ਹਾਂਜੀ, ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰਖੇਤ। ਅਗਲਾ ਬਚਨ ਨੇ, ਅਸਵਮੇਧ ਜਗ ਫਲ ਸਿੱਖ ਕੋ ਜਵਾਏ ਕਾ। ਅਸਵਮੇਧ ਜਗ ਕਰਾਉਣ ਤੇ ਅੱਜ ਕਰੋੜਾਂ ਰੁਪਇਆ ਲੱਗ ਜਾਏਗਾ, ਲੱਖਾਂ ਰੁਪਇਆ ਲੱਗੇਗਾ ਜੇ ਅਸਵਮੇਧ ਜਗ ਕਰਾਉਣਾ ਹੋਵੇ। ਹਿੰਦੂਆਂ ਦੇ ਵਿੱਚ ਬਹੁਤ ਜਿਹੜੇ ਅਮੀਰ ਲੋਕ ਹਨ, ਬੜੇ ਤਕੜੇ ਆ ਜਿਹੜੇ, ਉਹ ਅਸਵਮੇਧ ਜੱਗ ਕਰਾਉਂਦੇ ਆ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਸ਼ਰਧਾ ਭਾਵਨਾ ਨਾਲ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦੇ, ਜਿਹੋ ਜਿਹਾ ਅਸਵਮੇਧ ਜੱਗ ਕਰਾਤਾ ਅਤੇ ਜਿਹੋ ਜਿਹਾ ਇੱਕ ਪਿਆਰ ਵਾਲੇ ਗੁਰਸਿੱਖ ਨੂੰ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਛਕਾ ਦਿੱਤਾ, ਇਹਦਾ ਵੀ ਬਰਾਬਰ ਹੀ ਫਲ ਹੈ। ਆਖੋ ਸਤਨਾਮ। ਹਾਂਜੀ, ਤੀਸਰਾ ਜਿਹੜਾ ਬਚਨ ਅੱਗੇ ਵੀ ਬੇਨਤੀ ਕਰ ਚੁੱਕਿਆ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਸ਼ਬਦ ਸਿਖਾਉਣ ਦਾ ਅਰਥ ਇਹ ਨਹੀਂ ਕਿ ਕਿਸੇ ਨੂੰ ਸ਼ਬਦ ਸਿਖਾ ਦਿੱਤਾ, ਬਸ ਸ਼ਬਦ ਸਿੱਖੇਗਾ ਹੀ ਉਹ ਜਿਹੜਾ ਸ਼ਬਦ ਨਾਲ ਜੁੜੇਗਾ। ਸਾਤ ਦਾ ਅਰਥ ਕਈਆਂ ਨੇ ਸਾਤ ਦਾ ਅਰਥ ਟਕਸਾਲ ਵਾਲੇ ਜਾਂ ਕਈ ਗੁਰਮੁਖ ਪਿਆਰੇ ਸੌ ਵੀ ਕਰਦੇ ਨੇ, ਸੌ ਸਾਤ ਦਾ ਅਰਥ ਸੌ ਕਰਦੇ ਨੇ ਵੀ ਜਿਹੋ ਜੇ ਸੌ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ। ਜੇ ਸਾਤ ਦਾ ਅਰਥ ਸਿੱਧਾ ਸੱਤ ਵੀ ਕਰ ਲਿਆ ਜਾਏ ਤੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਣ ਜਿੰਨਾ ਫਲ ਹੈ, ਕਿਸੇ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਣਾ, ਸ਼ਬਦ ਸਿਖਾ ਦੇਣ ਤੋਂ ਭਾਵ ਹੈ ਕਿ ਕਿਸੇ ਟੁੱਟੇ ਹੋਏ ਨੂੰ ਸ਼ਬਦ ਦੇ ਨਾਲ ਜੋੜ ਦੇਣਾ, ਕਿਉਂਕਿ ਸਿੱਖੇਗਾ ਹੀ ਉਹ ਜਿਹੜਾ ਜੁੜੇਗਾ, ਜਿਹੜਾ ਜੁੜਿਆ ਹੀ ਨਹੀਂ ਉਹ ਸ਼ਬਦ ਸਿੱਖੇਗਾ ਵੀ ਕੀ। ਜਿਹੜਾ ਸ਼ਬਦ ਨਾਲ ਜੁੜੇਗਾ ਜਾਂ ਜਿਹੜਾ ਸ਼ਬਦ ਨਾਲ ਟੁੱਟੇ ਨੂੰ ਜੋੜੇਗਾ, ਜਿਹੋ ਜਿਹਾ ਸੌ ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦਿੱਤਾ, ਜਿਹੋ ਜਿਹਾ ਕਿਸੇ ਇੱਕ ਗੁਰਸਿੱਖ ਨੂੰ ਬਾਣੀ ਨਾਲ ਬਾਣੇ ਨਾਲ ਸ਼ਬਦ ਨਾਲ ਜੋੜ ਦਿੱਤਾ, ਇਹ ਏਡਾ ਵੱਡਾ ਫਲ ਹੈ। ਆਖੋ ਸਤਨਾਮ। ਤੇ ਸੰਗਤ ਜੀ ਜਿਹੜੀ ਲਾਸਟ ਪੰਗਤੀ ਹੈ ਉਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆ, ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾਹੂ। ਸਾਧੂ ਕਹਿੰਦੇ ਆ ਸਾਧਨਾ ਕਰਨ ਵਾਲੇ ਨੂੰ। ਸੰਤ ਸ਼ਬਦ ਜਿਹੜਾ ਇਹ ਗੁਰਮੁਖੋ ਤਿੰਨ ਅੱਖਰਾਂ ਤੋਂ ਬਣਿਆ। ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ, ਸੱਸੇ ਤੋਂ ਭਾਵ ਹੁੰਦਾ ਸਿਮਰਨ, ਉੱਤੇ ਜਿਹੜੀ ਟਿੱਪੀ ਆ ਉਹ ਨੰਨਾ ਬੋਲਦੀ ਆ ਤੇ ਪਿੱਛੇ ਲੱਗਾ ਤੱਤਾ। ਸੱਸੇ ਤੋਂ ਭਾਵ ਆ ਸਿਮਰਨ, ਨੰਨਾ ਉੱਤੇ ਟਿੱਪੀ ਬੋਲਦੀ ਹੈ ਉਹ ਨੰਨਾ ਬੋਲਦੀ ਹੈ, ਨੰਨੇ ਤੋਂ ਭਾਵ ਆ ਨਿਮਰਤਾ, ਅਤੇ ਜਿਹੜਾ ਤੱਤਾ ਹੈ ਤੱਤੇ ਤੋਂ ਭਾਵ ਆ ਤਿਆਗ। ਜਿਹਦੇ ਕੋਲ ਸਿਮਰਨ ਹੈ, ਨਿਮਰਤਾ ਹੈ ਅਤੇ ਤਿਆਗ ਆ, ਇਹ ਤਿੰਨੇ ਗੁਣ ਨੇ ਉਹਨੂੰ ਕਹਿੰਦੇ ਨੇ ਸੰਤ। ਆਖੋ ਸਤਨਾਮ। ਜਿਹਦੇ 'ਚ ਤਿੰਨੇ ਗੁਣ ਨੇ, ਜਿਹੜਾ ਤਿਆਗ ਕਰ ਸਕਦਾ ਹੈ, ਜਿਹੜਾ ਹਰ ਵੇਲੇ ਉਹਦੀ ਯਾਦ ਵਿੱਚ ਜੁੜਿਆ ਹੋਇਆ, ਜਿਹੜਾ ਸਿਮਰਨ ਕਰਨ ਵਾਲਾ ਅਤੇ ਜਿਹਦੇ ਕੋਲ ਨਿਮਰਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਜਗ੍ਹਾ ਹੋਰ ਵੀ ਬਚਨ ਆਉਂਦਾ, ਹਉ ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆ। ਭਾਈ ਵਾਰੇ ਜਾਈਏ ਉਸ ਗੁਰਸਿੱਖ ਤੋਂ ਜਿਹਦੇ ਮਨ ਵਿੱਚ ਗਰੀਬੀ ਆ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਜਾਨ ਵੀ ਵਾਰਦੀ ਹੈ ਉਹਦੇ ਤੋਂ ਤਾਂ ਵੀ ਥੋੜ੍ਹੀ, ਜਿਹੜਾ ਆਪਣੇ ਜਤ ਸਤ ਵਿੱਚ ਕਾਇਮ ਰਹਿੰਦਾ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਜਿਹੜਾ ਪਰਾਈ ਮਾਇਆ ਨੂੰ ਹੱਥ ਨਾ ਲਾਵੇ ਉਹਦੇ ਤੋਂ ਵੀ ਬਲਿਹਾਰ ਵਾਰਨੇ ਜਾਈਏ। ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਉਹਦੇ ਤੋਂ ਵੀ ਵਾਰਨੇ ਜਾਈਏ ਜਿਹੜਾ ਕਦੇ ਪਰਾਈ ਨਿੰਦਿਆ ਕੰਨਾਂ ਨਾਲ ਨਹੀਂ ਸੁਣਦਾ। ਆਖੋ ਸਤਨਾਮ। ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ। ਤੇ ਅਗਲਾ ਬਚਨ ਹੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਸਾਧ ਸੰਗਤ ਜੀ, ਸਾਧ ਕਹਿੰਦੇ ਆ ਜਿਹੜਾ ਸਾਧਨਾ ਕਰਨ ਵਾਲਾ ਹੋਵੇ। ਸਾਧਨਾ ਕਰਨ ਵਾਲੇ ਵਿੱਚ ਬੜੇ ਬੈਠੇ ਹੋਣਗੇ, ਸੰਤ ਵਿੱਚ ਬੜੇ ਬੈਠੇ ਹੋਣਗੇ, ਜਿਹੜੇ ਸਿਮਰਨ ਕਰਨ ਵਾਲੇ ਆ, ਜਿਹਨਾਂ ਕੋਲ ਨਿਮਰਤਾ ਦਾ ਗੁਣ ਆ, ਜਿਹਨਾਂ ਕੋਲ ਤਿਆਗ ਦਾ ਗੁਣ ਆ। ਜ਼ਰੂਰੀ ਨਹੀਂ ਕਿ ਉਹਨਾਂ ਨੇ ਚੋਲਾ ਪਾਇਆ ਹੋਏਗਾ, ਜ਼ਰੂਰੀ ਨਹੀਂ ਕਿ ਉਹਨਾਂ ਨੇ ਗੋਲ ਪੱਗ ਬੰਨ੍ਹੀ ਆ ਜਾਂ ਉਹ ਵਾਜਾ ਵਜਾਉਂਦੇ ਆ ਜਾਂ ਉੱਚੇ ਬੈਠੇ ਆ। ਨਹੀਂ, ਗੁਰਮੁਖੋ ਹੋ ਸਕਦਾ ਉਹਨਾਂ ਕੋਲ ਇਹ ਗੁਣ ਨਾ ਹੋਵੇ, ਉਹ ਦਿਖਾਵੇ ਦੇ ਹੀ ਹੋਣ, ਪਰ ਸੰਤ ਕੋਈ ਵੀ ਹੋ ਸਕਦਾ, ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ, ਸਾਧਨਾ ਕਰਨ ਵਾਲਾ ਸਾਧੂ ਆ ਉਹ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਜਿਹੋ ਜੇ 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ, ਏਡਾ ਵੱਡਾ ਫਲ ਹੈ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਕਿਸੇ ਗੁਰਸਿੱਖ ਦੀ ਮੁੱਠੀ ਚਾਪੀ ਕਰਨੀ, ਪੱਗ ਕਹਿੰਦੇ ਨੇ ਪੈਰਾਂ ਨੂੰ, ਚਾਪ ਕਹਿੰਦੇ ਨੇ ਮੁੱਠੀ ਚਾਪੀ ਕਰਨ ਨੂੰ, 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ, ਏਡਾ ਵੱਡਾ ਫਲ ਮਿਲੇਗਾ। ਕਿਸੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕੋਈ ਕਰ ਦਈਏ। ਆਖੋ ਸਤਨਾਮ। ਤੇ ਸੰਗਤ ਜੀ ਧਿਆਨ ਦੇਣਾ, ਮੁੱਠੀ ਚਾਪੀ ਕਰਨੀ, ਮੈਂ ਹੇਮਕੁੰਡ ਸਾਹਿਬ ਕਈ ਵਾਰੀ ਹਾਜ਼ਰੀ ਉੱਥੇ ਭਰੀ ਆ, ਦਰਸ਼ਨ ਕੀਤੇ ਆ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਆਏ ਸਾਲ ਕੋਈ 2 ਸਾਲ ਬਾਅਦ ਜਾਂਦਾ ਆ ਉੱਥੇ। ਪਹਿਲਾਂ ਪਹਿਲਾਂ ਜਦੋਂ ਜਾਂਦੇ ਸੀ ਤਾਂ 1-2 ਵਾਰੀ ਵੇਖਿਆ ਵੀ ਜਦੋਂ ਥੱਲੇ ਉੱਤਰ ਕੇ ਆਇਆ ਕਰੀਏ ਤਾਂ ਕੁਛ ਕੁ ਗੁਰਮੁਖ ਜਿਹੜੇ ਸੀ ਬਾਹਰਲਿਆਂ ਦੇਸ਼ਾਂ 'ਚੋਂ ਆ ਕੇ, ਕੋਈ ਇੰਗਲੈਂਡ ਤੋਂ ਆਉਂਦਾ ਜਾਂ ਬੰਬੇ ਦੇ ਜਥੇ ਹੁੰਦੇ ਨੇ ਕਈ, ਉਹ ਆ ਕੇ ਜਦੋਂ ਥੱਲੇ ਉੱਤਰ ਕੇ ਆਓਗੇ ਤਾਂ ਬਜ਼ੁਰਗ ਜਿਹਨਾਂ ਨੂੰ ਖਾਸ ਕਰਕੇ ਵੇਖ ਲੈਣਗੇ ਵੀ ਇਹ ਬਹੁਤਾ ਥੱਕਿਆ ਹੋਇਆ, ਉਹਨੂੰ ਬਾਂਹ ਤੋਂ ਫੜ ਕੇ ਆਖਣਗੇ ਆ ਜਾਓ ਬਾਬਾ ਜੀ ਤੁਹਾਡੀ ਸੇਵਾ ਕਰੀਏ। ਅਤੇ ਉੱਥੇ ਉਹਨਾਂ ਨੇ ਇੱਕ ਬਹੁਤ ਵੱਡਾ ਤੰਬੂ ਲਾਇਆ ਹੁੰਦਾ, ਉਹਦੇ ਵਿੱਚ ਲੈ ਜਾਂਦੇ ਨੇ, ਉਹਨਾਂ ਨੇ ਬੜੀਆਂ ਮਸ਼ੀਨਾਂ ਵੀ ਰੱਖੀਆਂ ਨੇ ਅਤੇ ਉਹ ਫਿਰ ਮੁੱਠੀ ਚਾਪੀ ਕਰਦੇ ਆ, ਹੱਥਾਂ ਨਾਲ ਵੀ ਲੱਤਾਂ ਘੁੱਟਦੇ ਆ, ਬਾਹਾਂ ਘੁੱਟਦੇ ਆ, ਸਰੀਰ ਫਰੈਸ਼ ਹੋ ਜਾਂਦਾ। ਅਤੇ ਮੈਂ ਪਹਿਲੀ 1-2 ਵਾਰੀ ਵੇਖਿਆ, ਮੈਂ ਕਿਹਾ ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰਦਾ, ਕੋਈ ਭਾਂਡੇ ਮਾਂਜਣ ਦੀ ਸੇਵਾ ਕਰਦਾ, ਇਹ ਇਹਨਾਂ ਨੇ ਕਿੱਦਾਂ ਦੀ ਸੇਵਾ ਲੱਭੀ ਆ ਵੀ ਇਹ ਲੱਤਾਂ ਘੁੱਟਦੇ ਆ, ਮੁੱਠੀ ਚਾਪੀ ਕਰਦੇ। ਪਰ ਜਦੋਂ ਮੈਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਿਆ ਤਾਂ ਫਿਰ ਇਹ ਗੱਲ ਦੀ ਸਮਝ ਪਈ ਵੀ ਇਹ ਸੇਵਾ ਵੀ ਕੋਈ ਛੋਟੀ ਨਹੀਂ, ਇਹ ਸੇਵਾ ਵੀ ਬੜੀ ਮਹਾਨ ਹੈ। ਆਖੋ ਸਤਨਾਮ। 20 ਵਾਰੀ ਕਿਸੇ ਪੂਰਨ ਮਹਾਤਮਾ ਦੇ ਦਰਸ਼ਨ ਕਰਨ ਜਿੰਨਾ ਫਲ ਹੈ ਕਿਸੇ 1 ਗੁਰਸਿੱਖ ਦੀ ਮੁੱਠੀ ਚਾਪੀ ਕਰਦੇ ਨੇ। ਸੋ ਸਤ ਸੰਗਤ, ਜੇ ਅੱਜ ਸਮਾਂ ਕਲਯੁਗ ਦਾ ਤੇ ਬਹੁਤ ਰਾਹ ਵੀ ਸੌਖਾ ਹੋ ਗਿਆ। ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ,
ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ।
ਬੋਲੋ ਨਾਮ ਸੁਖਾਲਾ,
ਨਾਮ ਸੁਖਾਲਾ ਕੀਤਾ।
ਮੇਰੀ ਬੇਨਤੀ ਹੈ ਸਾਰੇ ਬੋਲੋ, ਪਹਿਲੇ ਹਿੱਸੇ 'ਚ ਦਾਸ ਬੋਲਦਾ, ਫਿਰ ਸਾਰੇ ਵੀਰ ਭਰਾ, ਤੀਜੇ ਹਿੱਸੇ ਵਿੱਚ ਸਭ ਭੈਣਾਂ ਬੋਲੋ।
ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਕੀਤਾ, ਨਾਮ ਸੁਖਾਲਾ ਕੀਤਾ ਨਾਨਕ, ਨਾਮ ਸੁਖਾਲਾ ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਹਰੀ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਜਿਤ ਹਰੀ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਗੁਰੂ ਚਰਨਾਂ ਦੇ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਜੋੜੀਏ ਹੱਥੀ ਪੈਰੀ ਕੰਮ ਕਰੀਏ, ਮਾਮਾ ਕਹਿ ਤਲੋਚਨਾ
ਮੁਖ ਤੇ ਰਾਮ ਸਮਾਲ,
ਆਪਾ ਕਰ ਕਾਮ ਸਭ
ਜੀਤ ਨਿਰੰਜਨ ਨਾਲ,
ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੇ ਰਹੋ, ਤੇ ਚਿੱਤ ਆਪਣਾ ਵਾਹਿਗੁਰੂ ਦੇ ਨਾਮ ਨਾਲ ਜੋੜੀ ਰੱਖੋ। ਗੁਰਮੁਖੋ ਕਲਯੁਗ ਵਿੱਚ ਇਸੇ ਨੂੰ ਅੱਠੋ ਪੈਰ ਦੀ ਸਮਾਧੀ ਕਹਿੰਦੇ ਨੇ। ਅੱਠੋ ਪੈਰ ਦੀ ਸਮਾਧੀ ਹੈ, ਹਰ ਵੇਲੇ ਧਿਆਨ ਆਪਣਾ ਮਰਦ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਸੋ ਜੇ ਸਮਾਂ ਕਲਯੁਗ ਦਾ ਹੈ ਤੇ ਰਾਹ ਵੀ ਮਰਨ ਨੇ ਸੁਖਾਲਾ ਕੀਤਾ ਹੈ। ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਇਹ ਆ ਗੁਰੂ ਘਰ ਵਿੱਚ ਦਾਖਲਾ, ਤੇ ਉਸ ਤੋਂ ਬਾਅਦ ਫਿਰ ਪੜ੍ਹਾਈ ਕਰਨੀ, ਵੱਧ ਤੋਂ ਵੱਧ ਨਾਮ ਅਭਿਆਸ ਕਰਨਾ, ਬਾਣੀ ਦਾ ਜਾਪ ਕਰਨਾ, ਸੇਵਾ ਸਿਮਰਨ ਨਾਲ ਜੁੜਨਾ। ਤੇ ਜੇ ਸੇਵਾ ਸਿਮਰਨ ਨਾਲ ਜੁੜਾਂਗੇ, ਜੇ ਬਾਣੀ ਬਾਣੇ ਨਾਲ ਜੁੜਾਂਗੇ ਤੇ ਫਿਰ ਇੱਕ ਦਿਨ ਪਰਖ ਵੀ ਹੋਏਗੀ। ਜਿਹੜਾ ਬੱਚਾ ਪੜ੍ਹਦਾ ਹੀ ਨਹੀਂ ਉਹਦੇ ਤੇ ਪਰਚੇ ਵੀ ਕਾਹਦੇ ਪੈਣੇ ਆ, ਪਰਚੇ ਵੀ ਉਹਨਾਂ ਤੇ ਹੀ ਪੈਂਦੇ ਆ ਜਿਹੜੇ ਪੜ੍ਹਦੇ ਆ, ਜਿਹੜੇ ਪੜ੍ਹਾਈ ਕਰਦੇ ਆ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗੁਰਸਿੱਖਾਂ ਨੇ, ਆਖਣ ਲੱਗੇ ਮਹਾਰਾਜ ਇੱਕ ਆਇਆ ਥੋੜ੍ਹਾ ਜਿਹਾ ਕੱਚਾ ਸੀ ਅਜੇ, ਆ ਕੇ ਆਖਣ ਲੱਗਾ ਮਹਾਰਾਜ ਗੁਰਸਿੱਖ ਆਰਿਆਂ ਨਾਲ ਤਨ ਚਰਵਾ ਗਏ, ਬੰਦ ਬੰਦ ਕਟਵਾ ਗਏ, ਤੇ ਸੱਚੇ ਪਾਤਸ਼ਾਹ ਗੁਰੂ ਕੇ ਪਿਆਰੇ ਆਰਿਆਂ ਨਾਲ ਤਨ ਚਰਵਾ ਗਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਗਏ, ਰੂੰ ਦੇ ਵਿੱਚ ਲਪੇਟ ਕੇ ਸਾੜੇ ਗਏ, ਤਵੀਆਂ ਦੇ ਉੱਤੇ ਬਹਿ ਗਏ, ਕੀ ਉਹਨਾਂ ਨੂੰ ਦਰਦ ਨਹੀਂ ਹੁੰਦਾ? ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੁੱਛਿਆ ਵੀ ਆਰੇ ਨਾਲ ਤਨ ਭਾਈ ਮਤੀ ਦਾਸ ਨੇ ਕਿਵੇਂ ਚਰਵਾ ਲਿਆ, ਭਾਈ ਦਿਆਲਾ ਉੱਬਲ ਦੀ ਦੇਗ ਵਿੱਚ ਕਿੱਦਾਂ ਬਹਿ ਗਿਆ, ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਭਾਈ ਤੂੰ ਪੁੱਛਣਾ ਵੀ ਉਹਨਾਂ ਨੂੰ ਤਕਲੀਫ ਦਰਦ ਉਹ ਕਿਉਂ ਨਹੀਂ ਹੋਇਆ? ਕਹਿੰਦਾ ਹਾਂ ਮਹਾਰਾਜ ਦੱਸੋ ਵੀ ਜੇ ਸਾਡੇ ਕੰਡਾ ਵੀ ਵੱਜਦਾ ਤੇ ਅਸੀਂ ਦੁਖੀ ਹੋ ਜਾਂਦੇ ਹਾਂ ਵੀ ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ, ਤਕਲੀਫ ਨਹੀਂ ਸੀ ਹੁੰਦੀ। ਤੇ ਸੱਚੇ ਪਾਤਸ਼ਾਹ ਆਖਣ ਲੱਗੇ ਨਾਰੀਅਲ ਲੈ ਕੇ ਆ ਜਾ, ਕੱਚਾ ਨਾਰੀਅਲ ਲੈ ਆਇਆ। ਸੱਚੇ ਪਾਤਸ਼ਾਹ ਕਹਿੰਦੇ ਨੇ ਜਾਂ ਇੱਦਾਂ ਕਰ, ਇਸ ਨਾਰੀਅਲ ਨੂੰ ਬਾਹਰ ਲਿਜਾ ਕੇ ਭੰਨ ਕੇ ਲੈ ਕੇ ਆ, ਤੇ ਤੈਨੂੰ ਪਤਾ ਹੈ ਨਾ ਇਹਦੇ ਵਿੱਚ ਗਿਰੀ ਹੈ? ਕਹਿੰਦਾ ਹਾਂ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਬੜੇ ਧਿਆਨ ਨਾਲ ਭੰਨ ਕੇ ਲੈ ਕੇ ਆਈ, ਇਹਦੀ ਗਿਰੀ ਨਹੀਂ ਟੁੱਟਣੀ ਚਾਹੀਦੀ, ਜਿਹੜੀ ਵਿੱਚ ਉਹ ਸਾਬਤ ਰਹੇ ਉਹ ਨਾ ਟੁੱਟੇ। ਕਹਿਣ ਲੱਗਾ ਸੱਚੇ ਪਾਤਸ਼ਾਹ ਉਹ ਸਾਬਤ ਰਹਿ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗਾ ਮਹਾਰਾਜ ਜਦੋਂ ਨਾਰੀਅਲ ਭੰਨਾਂਗੇ ਉਹ ਜਿਹੜੀ ਗਿਰੀ ਆ ਉਹ ਨਾਲ ਹੀ ਟੁੱਟ ਜਾਏਗੀ। ਮਹਾਰਾਜ ਕਹਿੰਦੇ ਇੱਦਾਂ ਕਰ, ਫਿਰ ਆ ਪੱਕਾ ਨਾਰੀਅਲ ਪਿਆ ਇਹਨੂੰ ਲਿਆ ਭੰਨ ਕੇ, ਇਹਦੀ ਗਿਰੀ ਸਾਬਤ ਲੈ ਕੇ ਆਈ। ਕਹਿੰਦਾ ਇਹ ਲੈ ਆਵਾਂਗਾ। ਉਹ ਗਿਆ ਤੇ ਗਿਰੀ ਸਾਬਤ ਲੈ ਆਇਆ ਭੰਨ ਕੇ ਨਾਰੀਅਲ। ਮਹਾਰਾਜ ਆਖਣ ਲੱਗੇ ਮੈਨੂੰ ਇਹ ਦੱਸ ਵੀ ਇਹਦੀ ਗਿਰੀ ਤੇ ਸਾਬਤ ਆ ਗਈ ਤੇ ਉਸ ਨਾਰੀਅਲ ਦੀ ਗਿਰੀ ਕਿਉਂ ਨਹੀਂ ਸਾਬਤ ਆ ਸਕਦੀ? ਆਖਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਹੈ ਨਾ ਕੱਚਾ ਨਾਰੀਅਲ, ਕੱਚਾ ਉਹਦਾ ਬਾਹਰਲਾ ਖੋਲ ਤੇ ਗਿਰੀ ਆਪਸ ਵਿੱਚ ਜੁੜੇ ਹੋਏ ਨੇ। ਜਦੋਂ ਆਪਾਂ ਖੋਲ ਨੂੰ ਭੰਨਾਂਗੇ ਤੇ ਸੱਚੇ ਪਾਤਸ਼ਾਹ ਨਾਲ ਦੀ ਨਾਲ ਹੀ ਵਿੱਚ ਜਿਹੜੀ ਗਿਰੀ ਆ ਉਹ ਟੁੱਟ ਜਾਣੀ ਹੈ, ਆਪਸ ਵਿੱਚ ਜੁੜੇ ਹੋਏ ਨੇ। ਤੇ ਮਹਾਰਾਜ ਕਹਿੰਦੇ ਪੱਕਾ ਜਿਹੜਾ ਨਾਰੀਅਲ ਆ ਇਹਦੀ ਗਿਰੀ ਕਿੱਦਾਂ ਸਾਬਤ ਬਚ ਗਈ? ਆਖਣ ਲੱਗਾ ਸੱਚੇ ਪਾਤਸ਼ਾਹ ਪੱਕੇ ਨਾਰੀਅਲ ਨੂੰ ਜਦੋਂ ਭੰਨਾਂਗੇ ਇਹਦੀ ਗਿਰੀ ਤੇ ਖੋਲ ਵੱਖੋ ਵੱਖਰੇ ਹੋ ਗਏ ਨੇ। ਜਿਉਂ ਜਿਉਂ ਨਾਰੀਅਲ ਪੱਕਦਾ ਜਾਂਦਾ ਉਹਦੀ ਗਿਰੀ ਨਾਲੋਂ ਉਹਦਾ ਖੋਲ ਵੱਖ ਹੋ ਜਾਂਦਾ, ਦੂਰ ਦੂਰ ਹੋ ਜਾਂਦਾ, ਤੇ ਬਾਅਦ ਵਿੱਚ ਭਾਵੇਂ ਤੁਸੀਂ ਨਾਰੀਅਲ ਭੰਨ ਦਿਓ ਗਿਰੀ ਸਾਬਤ ਬਚ ਜਾਂਦੀ ਆ। ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲ ਸੁਣ, ਜਿਹੜੇ ਬਾਣੀ ਪੜ੍ਹ ਪੜ੍ਹ ਕੇ ਪੱਕ ਗਏ ਨੇ ਉਹਨਾਂ ਦਾ ਸਰੀਰ ਤੇ ਆਤਮਾ ਵੱਖੋ ਵੱਖ ਹੋ ਚੁੱਕੇ ਨੇ। ਖੋਲ ਟੁੱਟਦਾ ਰਹੇ ਸਰੀਰ, ਭਾਵੇਂ ਇਹਨੂੰ ਤੁਸੀਂ ਬੰਦ ਬੰਦ ਕੱਟ ਦਿਓ, ਭਾਵੇਂ ਖੋਪਰ ਲਾ ਦਿਓ, ਭਾਵੇਂ ਆਰੇ ਨਾਲ ਚੀਰ ਦਿਓ, ਭਾਵੇਂ ਦੇਗਾਂ ਚਬਾ ਦਿਓ, ਉਹਨਾਂ ਦੀ ਆਤਮਾ ਉਵੇਂ ਜਿਵੇਂ ਚੜ੍ਹਦੀ ਕਲਾ ਵਿੱਚ ਰਹਿੰਦੀ ਆ, ਤੇ ਜਿਹੜੇ ਤੇਰੇ ਵਰਗੇ ਕੱਚੇ ਨਾਰੀਅਲ ਵਾਂਗੂ ਕੱਚੇ ਸਿੱਖ ਆ ਨਾ ਉਹ ਸਰੀਰ ਨਾਲ ਜੁੜੇ ਹੋਏ ਆ, ਜਦੋਂ ਮਾੜਾ ਜਿਹਾ ਸਰੀਰ ਨੂੰ ਕੁਝ ਹੁੰਦਾ ਤੇ ਉਹਦੀ ਰੋਣ ਲੱਗ ਪੈਂਦੇ ਆ। ਆਖੋ ਸਤਨਾਮ। ਉਹ ਸਰੀਰ ਨਾਲ ਜੁੜੇ ਹੋਏ ਕੱਚੇ ਆ, ਤੇ ਜਿਹੜੇ ਬਾਣੀ ਪੜ੍ਹਨ ਵਾਲੇ ਆ, ਜਿਹੜੇ ਸਿਮਰਨ ਕਰਨ ਵਾਲੇ ਆ, ਜਿਹੜੇ ਸਤਸੰਗਤ ਕਰਨ ਵਾਲੇ ਆ, ਉਹ ਪੱਕ ਚੁੱਕੇ ਆ। ਤੇ ਗੁਰਮੁਖੋ ਬਹੁਤਾਤ ਅੱਜ ਸੰਸਾਰ 'ਚ ਉਹਨਾਂ ਲੋਕਾਂ ਦੀ ਹੋਈ ਆ ਜਿਹੜੇ ਕੱਚੇ ਆ, ਪੱਕੇ ਨਹੀਂ ਅਜੇ। ਅਸੀਂ ਬਹੁਤੇ ਕੱਚੇ ਹਾਂ, ਮਾੜਾ ਜਿਹਾ ਦੁੱਖ ਲੱਗਦਾ ਤੇ ਉਸੇ ਸਮੇਂ ਰੌਲਾ ਪਾਉਣ ਲੱਗ ਜਾਈਦਾ, ਇੱਦਾਂ ਕਿਉਂ ਹੋਇਆ, ਆਹ ਕਿਉਂ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਜਿਹੜੇ ਪੱਕੇ ਨੇ ਉਹਨਾਂ ਦੀ ਹਮੇਸ਼ਾ ਦੀ ਅਰਦਾਸ ਇਹੀ ਹੁੰਦੀ ਆ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ। ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ, ਸਰੀਰ ਕਰਕੇ ਉਮਰ ਬਹੁਤ ਛੋਟੀ ਸੀ, ਪਰ ਸਾਧ ਸੰਗਤ ਜੀ ਉਹ ਪੱਕ ਚੁੱਕੇ ਸਨ ਗੁਰਮਤ ਨਾਲ, ਸੱਚੇ ਪਾਤਸ਼ਾਹ ਦੇ ਦੱਸੇ ਬਚਨਾਂ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਆ, ਇਹ ਆਪ ਜੀ ਨੇ ਪਰਸੋਂ ਦੇ ਦੀਵਾਨ ਵਿੱਚ ਸੁਣਿਆ ਸੀ। ਅਤੇ ਅੱਜ 13 ਪੋਏ ਅੱਜ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਇੰਡੀਆ ਦਾ ਟਾਈਮ 11 ਵਜੇ ਤੋਂ 12 ਵਜੇ ਦੇ ਦਰਮਿਆਨ ਹੈ, ਅਤੇ ਇੱਥੋਂ ਦੇ ਸਮੇਂ ਦੇ ਹਿਸਾਬ ਨਾਲ ਉਹ ਟਾਈਮ ਸਮਝ ਲਓ ਅਜੇ ਆਉਣ ਵਾਲਾ ਹੈ। ਅਤੇ ਸਾਧ ਸੰਗਤ ਜੀ, ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ, ਥੋੜ੍ਹਾ ਜਿਹਾ ਸਮਾਂ ਕੋਸ਼ਿਸ਼ ਕਰੀਏ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ ਸਾਡੀ ਹਾਜ਼ਰੀ ਲੱਗੇ। ਸੁਰਤ ਕਰਕੇ, ਸਰੀਰ ਕਰਕੇ ਭਾਵੇਂ ਅਸੀਂ ਇੱਥੇ ਬੈਠੇ ਹਾਂ, ਪਰ ਸੁਰਤ ਕਰਕੇ ਅਸੀਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰੀਏ। ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਕਿ ਆਏ ਸਾਲ ਬਹੁਤ ਸੰਗਤ ਇਕੱਤਰ ਹੁੰਦੀ ਹੈ, ਲੱਖਾਂ ਸੰਗਤਾਂ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ। ਦੂਰੋਂ ਦੂਰੋਂ ਚੱਲ ਕੇ ਪਿਆਰ ਵਾਲੇ ਉਸ ਪਾਵਨ ਅਸਥਾਨ ਦੇ ਉੱਤੇ ਨਮਸਕਾਰ ਕਰਦੇ ਹਨ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਾਲ ਅਡੋਲ ਖਲੋਤੇ ਰਹੇ, ਜਿਨ੍ਹਾਂ ਨੇ ਸਤਿ ਸੰਗਤ ਜੀ ਸਾਹਮਣੇ ਵੇਖਿਆ ਜਲਾਦ ਖਲੋਤੇ ਨੇ, ਨੀਹਾਂ ਵਿੱਚ ਚਿਣਿਆ ਜਾਣਾ, ਪਰ ਫਿਰ ਵੀ ਉਹਨਾਂ ਦੇ ਚਿਹਰੇ ਦਗ ਦਗ ਕਰਦੇ ਰਹੇ। ਥੋੜ੍ਹਾ ਜਿਹਾ ਪਿੱਛੇ ਚੱਲੀਏ, ਆਪ ਜੀ ਨੇ ਸੁਣਿਆ ਸੀ ਕਿ 6 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, 7 ਪੋਹ ਦੀ ਸਵੇਰ ਨੂੰ ਸਰਸਾ ਦੇ ਕੰਢੇ 'ਤੇ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਸੀ, ਅਤੇ 7 ਪੋਹ ਨੂੰ ਹੁਕਮ ਕੀਤਾ ਸੀ ਕਿ ਸਰਸਾ ਪਾਰ ਕਰੋ, ਅਤੇ ਸਰਸਾ ਪਾਰ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਸਰਵਣ ਕੀਤਾ ਸੀ ਆਪ ਜੀ ਨੇ ਕਿ 8 ਪੋਹ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਚਮਕੌਰ ਦੀ ਗੜੀ ਅੰਦਰ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸੀ। ਅਤੇ 7 ਪੋਹ ਦੀ ਸਵੇਰ ਨੂੰ ਜਦੋਂ ਸਾਰਾ ਪਰਿਵਾਰ ਵਿਛੜਿਆ ਸੀ, ਗੁਰੂ ਕੇ ਮਹਿਲ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਸੀ, ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸਰਸਾ ਪਾਰ ਕਰਦਿਆਂ ਨਿਕਲੇ ਅਤੇ ਸੀ ਬਹੁਤ ਦੂਰ ਜਾ ਕੇ ਨਿਕਲੇ ਸੀ। ਸਾਰਾ ਪਰਿਵਾਰ ਵਿਛੜ ਗਿਆ ਸੀ, ਸਾਹਿਬਜ਼ਾਦੇ ਜਦੋਂ ਬਾਹਰ ਨਿਕਲੇ ਸਾਰੇ ਬਸਤਰ ਪਾਣੀ ਦੇ ਨਾਲ ਗਿੱਲੇ ਹੋ ਗਏ, ਇੱਕ ਤਾਂ ਠੰਡ ਬੜੀ ਸੀ, ਦੂਜਾ ਪੋਹ ਦੀ ਸਰਦੀ ਥੱਕਾ ਚੱਲਦਾ ਸੀ, ਅਤੇ ਬਾਕੀ 2 ਉਮਰਾਂ ਵਿੱਚ ਠੰਡ ਬਹੁਤੀ ਲੱਗਦੀ ਹੈ, 2 ਨੂੰ ਬਚਾ ਕੇ ਰੱਖਣਾ ਪੈਂਦਾ, ਇੱਕ ਤਾਂ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਵੀ ਇਹਨਾਂ ਨੂੰ ਠੰਡ ਨਾ ਲੱਗ ਜਾਏ, ਅਤੇ ਇੱਕ ਬਜ਼ੁਰਗਾਂ ਨੂੰ ਸਾਂਭ ਕੇ ਰੱਖਣਾ ਪੈਂਦਾ ਜਿਹੜੇ ਵਿਚਾਲੀ ਉਮਰ ਹੈ, ਜਿਹੜੀ ਸਾਧ ਸੰਗਤ ਜੀ ਕੋਈ 10 ਸਾਲ ਤੋਂ ਉੱਪਰ ਅਤੇ 50-60 ਸਾਲ ਤੋਂ ਥੱਲੇ ਉਹ ਠੰਡ ਬਰਦਾਸ਼ਤ ਕਰ ਲੈਂਦੇ, ਸਰੀਰ ਝੱਲ ਲੈਂਦੇ ਆ। 2 ਉਮਰਾਂ ਵਿੱਚ ਮਨੁੱਖ ਨੂੰ ਠੰਡ ਜ਼ਿਆਦਾ ਲੱਗਦੀ ਆ। ਸਾਹਿਬਜ਼ਾਦਿਆਂ ਦੀ ਉਮਰ ਬੜੀ ਛੋਟੀ ਸੀ ਅਤੇ ਮਾਤਾ ਜੀ ਬਜ਼ੁਰਗ ਸਨ, ਜਦੋਂ ਜਦੋਂ ਹੌਲੀ ਹੌਲੀ ਤੁਰਦੇ ਸੀ ਚਰਨਾਂ ਦੇ ਜੋੜੇ ਲਹਿ ਗਏ, ਜਿਵੇਂ ਜਿਵੇਂ ਸਾਹਿਬਜ਼ਾਦੇ ਤੁਰਦੇ ਸੀ ਅਤੇ ਚਰਨਾਂ ਵਿੱਚੋਂ ਖੂਨ ਚੱਲਦਾ ਸੀ, ਕੰਡੇ ਵੱਜਦੇ ਸੀ, ਅਤੇ ਸਾਹਿਬਜ਼ਾਦੇ ਵਾਰ ਵਾਰ ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਸੀ ਕਿ ਮਾਤਾ ਜੀ ਆਪਾਂ ਚੱਲੇ ਕਿੱਥੇ ਆ, ਅਨੰਦਪੁਰ ਸਾਹਿਬ ਛੱਡ ਦਿੱਤਾ ਆਪਾਂ, ਅਨੰਦਪੁਰ ਸਾਹਿਬ ਹੁਣ ਘਰ ਪਹੁੰਚਾਂਗੇ ਕਦੋਂ। ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਵਾਰ ਵਾਰ ਪੁੱਛਦੇ ਆ, ਸਾਰੀ ਸੰਗਤ ਗੱਜ ਕੇ ਬੋਲਿਓ ਭਾਈ, ਪੂਰੀ ਸ਼ਰਧਾ ਭਾਵਨਾ ਨਾਲ ਬੜੇ ਆਨੰਦ ਵਿੱਚ ਬੈਠੋ, ਸਾਰੀ ਸੰਗਤ ਗੱਜ ਕੇ ਬੋਲਿਓ, ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਾਜ਼ਰੀ ਭਰ ਰਹੇ ਹਾਂ, ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਇੱਥੇ ਬੈਠਿਆਂ ਦੀ ਫਤਿਹਗੜ੍ਹ ਸਾਹਿਬ ਹਾਜ਼ਰੀ ਲੱਗੇ। ਤਰਸਦੀਆਂ ਨੇ ਸੰਗਤਾਂ ਇਸ ਸਮੇਂ ਨੂੰ ਕਿ ਅਸੀਂ ਨਮਸਕਾਰ ਉੱਥੇ ਕਰ ਲਈਏ, ਸੋ ਸਾਰੀ ਸੰਗਤ ਕਿਰਪਾ ਕਰਿਓ, ਸਾਹਿਬਜ਼ਾਦੇ ਮਾਤਾ ਦੀ ਉਂਗਲਾਂ ਫੜੀ ਤੁਰੇ ਜਾ ਰਹੇ ਆ, ਤੇ ਬਾਰ ਬਾਰ ਮਾਤਾ ਜੀ ਨੂੰ ਪੁੱਛਦੇ, ਮਾਤਾ ਜੀ ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ,
ਕਿੱਥੇ ਨੂੰ ਦਾਦੀ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ,
ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ,
ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ,
ਉੱਤੋਂ ਪੈ ਗਈ ਰਾਤ ਹਨੇਰੀ, ਕਿੱਥੇ ਨੂੰ ਅੰਮੀਏ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ,
ਰਾਤ ਹਨੇਰੀ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ, ਪੈ ਗਈ ਰਾਤ ਹਨੇਰੀ, ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ।
ਅਤੇ ਅੱਗੇ ਕਦੇ ਆਪਣੇ ਘਰ ਤੋਂ ਬਾਹਰ ਰਾਤ ਨਹੀਂ ਕੱਟੀ, ਬਸਤਰ ਗਿੱਲੇ ਹੋ ਚੁੱਕੇ ਸਨ, ਸਾਹਿਬਜ਼ਾਦੇ ਬਾਰ ਬਾਰ ਪੁੱਛਦੇ ਸੀ, ਮਾਤਾ ਜੀ ਕਿੱਥੇ ਨੂੰ ਤੁਰੇ ਜਾਂਦੇ ਆ, ਆਪਣੀ ਮੰਜ਼ਿਲ ਕਿਹੜੀ ਆ, ਕਿੱਥੇ ਪਹੁੰਚਾਂਗੇ। ਅੱਗੋਂ ਫਿਰ ਮਾਤਾ ਜੀ ਜਵਾਬ ਦਿੰਦੇ ਆ, ਜਿੱਥੇ ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ,
ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ, ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ,
ਜਿੱਥੇ ਲੈ ਜਾਵੇ ਕਰਤਾ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ,
ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ, ਲੈ ਜਾਵੇ ਕਰਤਾ ਉੱਥੇ ਨੂੰ ਲਾਲੋ ਜਾਵਾਂਗੇ,
ਸਾਹਿਬਜ਼ਾਦੇ ਬਾਰ ਬਾਰ ਪੁੱਛਦੇ, ਮਾਤਾ ਜੀ ਪਿਤਾ ਜੀ ਕਿੱਥੇ ਚਲੇ ਗਏ, ਮਾਤਾ ਜੀ ਸਾਡੇ ਵੱਡੇ ਭਰਾ ਕਿੱਥੇ ਚਲੇ ਗਏ, ਅੱਗੇ ਕਦੇ ਆਪਣੇ ਭਰਾਵਾਂ ਤੋਂ ਵੱਖਰੇ ਨਹੀਂ ਹੋਏ, ਦੂਰ ਨਹੀਂ ਹੋਏ, ਕਿੱਥੇ ਚਲੇ ਗਏ, ਕਦੋਂ ਆਉਣਗੇ। ਸਾਹਿਬਜ਼ਾਦੇ ਬਾਰ ਬਾਰ ਪੁੱਛਦੇ ਆ, ਜੋਗੀ ਅੱਲਾ ਯਾਰ ਖਾਨ ਨੇ ਲਿਖਿਆ, ਕੋਈ ਆਪਣਾ ਆਪਣੇ ਧਰਮ ਨੂੰ ਹਰ ਕੋਈ ਸਲਾਉਂਦਾ ਆ, ਪਰ ਮੁਸਲਮਾਨ ਸੀ ਜੋਗੀ ਅੱਲਾ ਯਾਰ ਖਾਨ, ਉਹਨੇ ਲਿਖਿਆ ਸਾਹਿਬਜ਼ਾਦੇ ਕਹਿੰਦੇ ਨੇ, ਮਾਤਾ ਜੀ ਜਬ ਰਣ ਅਜੀਤ ਜੀਤ ਕਰਤ ਸ਼ਰੀਫ ਲਾਏਂਗੇ, ਜਦੋਂ ਜੰਗ ਜਿੱਤ ਕੇ ਬਾਬਾ ਅਜੀਤ ਸਿੰਘ ਹੋਣੀ ਸਾਡੇ ਵੱਡੇ ਭਰਾ ਆਉਣਗੇ, ਜਬ ਰਣ ਅਜੀਤ ਜੀਤ ਕਰਤ ਸ਼ਰੀਫ ਲਾਏਂਗੇ, ਬਈਆ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ। ਵੱਡੇ ਭਰਾ ਦੇ ਨਾਲ ਜੁਝਾਰ ਸਿੰਘ ਵੀ ਆਏਗਾ, ਬਈਆ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ, ਪਿਤਾ ਕਭੀ ਮਾਤਾ ਕਭੀ ਭਾਈ ਮਨਾਏਂਗੇ, ਹਮਕੋ ਗਲੇ ਸੇ ਲਗਾ ਕਰ ਕਹੇਂਗੇ ਬਾਰ ਬਾਰ, ਮਾਨ ਜਾਓ ਹਮ ਨਹੀਂ ਮਾਨੇਂਗੇ ਜਿਨਹਾਰ। ਕਹਿੰਦੇ ਸਾਨੂੰ ਸਾਡੇ ਭਰਾ ਤੇ ਮਾਤਾ ਤੇ ਪਿਤਾ ਜਦੋਂ ਆਉਣਗੇ ਨਾ, ਤੇ ਸਾਨੂੰ ਬਾਰ ਬਾਰ ਗਲੇ ਨਾਲ ਲਾ ਕੇ ਮਨਾਉਣਗੇ ਕਿ ਤੁਸੀਂ ਮੰਨ ਜਾਓ, ਪਰ ਅਸੀਂ ਆਪਣੇ ਪਿਤਾ ਨਾਲ ਰੁੱਸ ਜਾਣਾ। ਸਾਹਿਬਜ਼ਾਦੇ ਕਹਿੰਦੇ ਨੇ, ਜੋਗੀ ਅੱਲਾ ਯਾਰ ਖਾਂ ਦੀ ਕਲਮ ਕਹਿੰਦੀ ਏ ਕਿ ਸਾਹਿਬਜ਼ਾਦੇ ਛੋਟੇ ਕਹਿੰਦੇ ਨੇ, ਮਾਤਾ ਜੀ ਜਦੋਂ ਸਾਡੇ ਭਰਾ ਆਉਣਗੇ ਅਸੀਂ ਉਹਨਾਂ ਨਾਲ ਬੋਲਣਾ ਹੀ ਨਹੀਂ, ਜਦੋਂ ਸਾਡੇ ਪਿਤਾ ਆਉਣਗੇ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਨੀ, ਅਸੀਂ ਰੁੱਸ ਕੇ ਬਹਿ ਜਾਵਾਂਗੇ, ਅਸੀਂ ਆਖਾਂਗੇ ਸਾਨੂੰ ਇਕੱਲੇ ਛੱਡ ਕੇ ਕਿਉਂ ਗਏ ਸੀ। ਆਖੋ ਸਤਨਾਮ। ਇਕਰਾਰ ਲੇਂਗੇ ਧਿਆਨ ਦੇਣਾ, ਇਕਰਾਰ ਲੇਂਗੇ ਹਮਕੋ ਭੁਲਾਨਾ ਨਾ ਫਿਰ ਕਭੀ, ਬਾਹਰ ਦਿਗਰ ਛੋੜ ਕੇ ਸਤਾਨਾ ਨਾ ਫਿਰ ਕਭੀ, ਹਮਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂੰ ਹਮਕੋ ਰੁਲਾਨਾ ਨਾ ਫਿਰ ਕਭੀ। ਕਹਿੰਦੇ ਉਹਨਾਂ ਤੋਂ ਇਕਰਾਰ ਲਵਾਂਗੇ, ਪਿਤਾ ਤੋਂ ਮਾਤਾ ਤੋਂ ਇਕਰਾਰ ਲਵਾਂਗੇ, ਭਰਾਵਾਂ ਤੋਂ ਵਾਅਦੇ ਲਵਾਂਗੇ ਕਿ ਸਾਨੂੰ ਅੱਗੇ ਤੋਂ ਇਕੱਲੇ ਛੱਡ ਕੇ ਨਾ ਜਾਇਓ। ਆਖੋ ਸਤਨਾਮ। ਸਭ ਜਦੇ ਤੁਰੇ ਜਾਂਦੇ ਆ ਚਰਨਾਂ ਦੇ ਵਿੱਚ, ਜਦੋਂ ਕੰਡੇ ਵੱਜਦੇ ਆ ਨਾ, ਸੂਲਾਂ ਵੱਜਦੀਆਂ ਨੇ, ਪੱਥਰ ਵੱਜਦੇ ਨੇ, ਮਾਨੋ ਧਰਤੀ ਦੀ ਹਿੱਕ ਉੱਤੇ ਮਹਿੰਦੀ ਲੱਗਦੀ ਜਾਂਦੀ ਆ, ਤੇ ਸਭ ਜਦੇ ਮਾਤਾ ਜੀ ਦੇ ਨਾਲ ਤੁਰੇ ਜਾਣ, ਬਾਰ ਬਾਰ ਪੁੱਛਦੇ ਆ ਕਦੋਂ ਆਉਣਗੇ ਪਿਤਾ ਜੀ, ਕਦੋਂ ਆਉਣਗੇ ਭਰਾ ਸਾਡੇ, ਤੇ ਮਾਤਾ ਜੀ ਕਹਿੰਦੇ ਲਾਲੋ ਤੁਰੇ ਚੱਲੋ, ਚੜ੍ਹਦੀ ਕਲਾ ਵਿੱਚ ਰਹਿਣਾ ਤੇ ਭਾਣਾ ਮੰਨੋ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ,
ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਮੰਨੋ ਲਾਲ ਵੇ ਭਾਣਾ ਵਾਹੇ ਗੁਰੂ ਦਾ, ਲਾਲ ਵੇ ਭਾਣਾ ਵਾਹੇ
ਜਦੇ ਤੁਰੇ ਜਾ ਰਹੇ ਆ ਚਰਨਾਂ ਦੇ ਵਿੱਚ, ਖੂਨ ਚੱਲ ਰਿਹਾ ਚਰਨਾਂ ਚੋਂ, ਕੰਡੇ ਵੱਜ ਵੱਜ ਕੇ, ਪੱਥਰ ਵੱਜ ਵੱਜ ਕੇ, ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਪਹਿਲੀ ਰਾਤ ਸਾਹਿਬਜ਼ਾਦਿਆਂ ਨੇ ਸਤਲੁਜ ਦੇ ਦਰਿਆ ਦੇ ਕੰਢੇ ਤੇ ਕੱਟੀ ਹੈ। ਉਹ ਰਾਤ ਕੱਟੀ ਸੀ ਕੰਮੋ ਮਾਸ਼ਕੀ ਰਹੀਮ ਬਖਸ਼ ਮਾਛੀ ਦੀ ਛੱਪਰੀ ਦੇ ਵਿੱਚ, ਪਹਿਲੀ ਰਾਤ ਸੱਤ ਪੋਹ ਦੀ ਰਾਤ। ਚੱਲਦਿਆਂ ਚੱਲਦਿਆਂ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ ਵੇਖਿਆ ਕਿ ਛੋਟੀ ਜਿਹੀ ਛੱਪਰੀ ਬਣੀ ਹੈ। ਰਹੀਮ ਬਖਸ਼ ਮਾਛੀ ਜਿਹੜਾ ਸੀ ਮੱਲ, ਉੱਥੋਂ ਦਾ ਮਲਾਹ ਸੀ, ਉਹ ਬੇੜੀ ਚਲਾਉਂਦਾ ਹੁੰਦਾ ਸੀ। ਛੱਪਰੀ ਇਹਨੇ ਬਣਾਈ ਹੋਈ ਸੀ। ਮਾਤਾ ਜੀ ਬਾਹਰ ਜਾ ਕੇ ਖਲੋ ਗਏ, ਸਾਹਿਬਜ਼ਾਦੇ ਨਾਲ ਨੇ, ਤੇ ਬਾਹਰ ਆਵਾਜ਼ ਦਿੱਤੀ ਕਿ ਛੱਪਰੀ ਦਿਆ ਮਾਲਕਾ ਬਾਹਰ ਆ। ਜਦੋਂ ਅੰਦਰ ਰਹੀਮ ਬਖਸ਼ ਕੰਮੋ ਮਾਸ਼ਕੀ, ਲੋਕ ਕਹਿੰਦੇ ਸੀ ਕੰਮੋ ਮਾਸ਼ਕੀ, ਉਹਨੇ ਜਦੋਂ ਆਵਾਜ਼ ਸੁਣੀ ਤੇ ਮਾਛੀ ਬਾਹਰ ਆਇਆ, ਉਹਨੇ ਮਾਤਾ ਗੁਜਰ ਕੌਰ ਜੀ ਵੱਲ ਤੇ ਸਾਹਿਬਜ਼ਾਦਿਆਂ ਵੱਲ ਤੱਕਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਦਗ ਦਗ ਕਰਦੇ ਚਿਹਰੇ ਵੇਖ ਕੇ ਕਮੋ ਮਾਸ਼ਕੀ ਦਾ ਹਿਰਦਾ ਗਦਗਦ ਹੋ ਗਿਆ। ਇਹਨੇ ਮਾਤਾ ਜੀ ਦੇ ਦਰਸ਼ਨ ਕਰਕੇ ਪੁੱਛਿਆ ਤੁਸੀਂ ਕੌਣ ਹੋ। ਮਾਤਾ ਜੀ ਨੇ ਬਾਹਰ ਖਲੋਤਿਆਂ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਸਾਰਾ ਹਾਲ ਬਿਆਨ ਕਰ ਦਿੱਤਾ ਕਿ ਇਹ ਜਿਹੜੇ ਮੇਰੇ ਨਾਲ ਬੱਚੇ ਨੇ, ਮੇਰੇ ਨਾਲ ਇਹ ਲਾਲ ਨੇ, ਇਹ ਮੇਰੇ ਪੋਤਰੇ ਨੇ ਅਤੇ ਅਨੰਦਪੁਰ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਨੇ। ਜਦੋਂ ਸਾਰਾ ਦੱਸਿਆ ਕਿ ਇੱਦਾਂ ਬਾਈ ਧਾਰ ਦੇ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਸੀ, ਝੂਠੀਆਂ ਕਸਮਾਂ ਵਾਅਦੇ ਕਰਦੇ ਰਹੇ, ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਸਰਸਾ ਉੱਤੇ ਆਏ ਅਤੇ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ। ਸਰਸਾ ਪਾਰ ਕਰਦਿਆਂ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਮੇਰਾ ਸਾਰਾ ਪਰਿਵਾਰ ਵਿਛੜ ਗਿਆ, ਪਤਾ ਹੀ ਨਹੀਂ ਲੱਗਦਾ ਮੇਰਾ ਲਾਲ ਗੋਬਿੰਦ ਸਿੰਘ ਕਿੱਥੇ ਚਲਿਆ ਗਿਆ, ਮੇਰੀਆਂ ਨੂੰਹਾਂ ਕਿੱਥੇ ਚਲੀਆਂ ਗਈਆਂ ਨੇ, ਮੇਰੇ ਵੱਡੇ ਪੋਤਰੇ ਕਿੱਥੇ ਚਲੇ ਗਏ ਆ, ਆਹ ਦੋ ਲਾਲ ਮੇਰੇ ਨਾਲ ਨੇ ਅਤੇ ਕੰਮੋ ਮਾਸ਼ਕੀ ਹੱਥ ਜੋੜੇ ਮਾਤਾ ਜੀ ਨੇ, ਸਾਨੂੰ ਇੱਕ ਰਾਤ ਕੱਟ ਲੈਣ ਦੇ, ਮੈਨੂੰ ਆਪਣਾ ਨਹੀਂ ਮੈਨੂੰ ਇਹਨਾਂ ਲਾਲਾਂ ਦਾ ਫਿਕਰ ਆ, ਠੰਡ ਬੜੀ ਹੈ। ਕੰਮੋ ਮਾਸ਼ਕੀ ਨੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਖਿਆ ਮਾਤਾ ਜੀ ਮੇਰੇ ਗਰੀਬ ਅੱਗੇ ਹੱਥ ਨਾ ਜੋੜੋ, ਮੇਰੇ ਕੋਲ ਹੈ ਹੀ ਕੀ, ਅੱਜ ਮੇਰੇ ਕੋਲ ਜੇ ਕੁਝ ਹੋਰ ਹੁੰਦਾ ਮੈਂ ਤੁਹਾਡੇ ਅੱਗੇ ਭੇਟਾ ਕਰ ਦਿੰਦਾ, ਛੱਪਰੀ ਆ ਅਤੇ ਇਹ ਤੁਹਾਡੀ ਆ, ਜਿੰਨਾ ਚਿਰ ਮਰਜ਼ੀ ਰਹੋ ਮਾਤਾ ਜੀ। ਇੱਕੋ ਹੀ ਗੋਦੜੀ ਸੀ ਕਹਿੰਦੇ ਉਹਦੇ ਕੋਲ, ਅਤੇ ਮਾਤਾ ਜੀ ਆਪ ਬੈਠ ਗਏ, ਸਾਹਿਬਜ਼ਾਦਿਆਂ ਨੂੰ ਗੋਦ ਵਿੱਚ ਲੈ ਲਿਆ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ, ਉਹੀ ਇੱਕੋ ਗੋਦੜੀ ਸੀ ਲਾਲਾਂ ਦੇ ਉੱਪਰ ਦੇ ਦਿੱਤੀ, ਅਤੇ ਮਾਤਾ ਜੀ ਪਿਆਰ ਦਾ ਸਿਮਰਨ ਦਾ ਨਿੱਘ ਦਿੰਦੇ ਰਹੇ, ਵਾਹਿਗੁਰੂ 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 ਜਪਦੇ ਰਹੇ, ਸਾਹਿਬਜ਼ਾਦੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਆਰਾਮ ਵਿੱਚ ਹੋ ਗਏ। ਅਤੇ ਬਾਹਰ ਬੈਠਾ ਉਹ ਮਾਛੀ ਮਨ ਹੀ ਮਨ ਸੋਚਦਾ ਹੈ ਕਿ ਤਖਤਾਂ ਤਾਜਾਂ ਦੇ ਮਾਲਕ ਹਨ, ਮਹਿਲਾਂ ਵਿੱਚ ਰਹਿਣ ਵਾਲੇ ਨੇ, ਅੱਜ ਮੇਰੀ ਛੱਪਰੀ ਦੇ ਵਿੱਚ ਪਏ ਨੇ, ਕਿੱਦਾਂ ਦਾ ਸਮਾਂ ਆ ਗਿਆ। ਧੰਨ ਮਾਤਾ ਗੁਜਰ ਕੌਰ ਜੀ, ਸਮੇਂ ਦੀਆਂ ਸਰਕਾਰਾਂ ਨੂੰ ਕੰਮੋ ਮਾਸ਼ਕੀ ਬਾਹਰ ਬੈਠਾ ਲਾਂਘਤਾਂ ਪਾ ਰਿਹਾ, ਸਾਰੀ ਰਾਤ ਨਹੀਂ ਸੁੱਤਾ, ਸਾਰੀ ਰਾਤ ਨਹੀਂ ਕੰਮੋ ਮਾਸ਼ਕੀ ਸੁੱਤਾ, ਨੀਂਦਰ ਨਹੀਂ ਆਈ, ਸਾਰੀ ਰਾਤ ਅੱਖਾਂ ਵਿੱਚੋਂ ਪਾਣੀ ਚੱਲਦਾ ਰਿਹਾ, ਵੈਰਾਗ ਦੇ ਹੰਝੂ ਵਗਦੇ ਰਹੇ ਅਤੇ ਬਾਰ ਬਾਰ ਸਮੇਂ ਦੀਆਂ ਸਰਕਾਰਾਂ ਨੂੰ ਲਾਂਘਤਾਂ ਪਾਉਂਦਾ ਰਿਹਾ, ਤੁਸੀਂ ਇਹ ਕੀ ਕਹਿਰ ਕਮਾਇਆ, ਇਹਨਾਂ ਲਾਲਾਂ 'ਤੇ ਵੀ ਤਰਸ ਨਹੀਂ ਆਇਆ, ਇਹਨਾਂ ਬੱਚਿਆਂ 'ਤੇ। ਸਾਰੀ ਰਾਤ ਕਹਿੰਦੇ ਉਹ ਜਾਗਦਾ ਰਿਹਾ ਕੰਮੋ ਮਾਸ਼ਕੀ। ਉੱਥੇ ਰਹਿਣ ਵਾਲੀ ਇੱਕ ਬੀਬੀ ਸੀ ਲਛਮੀ ਬਾਈ, ਉਹਦਾ ਵੀ ਨਾਂ ਲਿਖਿਆ ਇਤਿਹਾਸ 'ਚ, ਉਹਦੇ ਕੋਲ ਗਿਆ, ਜਾ ਕੇ ਆਖਣ ਲੱਗਾ, ਦੱਸਿਆ ਸਾਰੀ ਵਾਰਤਾ ਦੱਸੀ ਕਿ ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੀ ਛੱਪਰੀ 'ਚ ਆਏ ਨੇ ਮਾਤਾ ਜੀ, ਅਤੇ ਮੇਰਾ ਜੀ ਕਰਦਾ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ। ਉਹ ਲਛਮੀ ਮਾਈ ਬੀਬੀ ਸੀ ਜਿਹੜੀ ਲਛਮੀ ਬਾਈ, ਉਹਨੇ ਫਿਰ ਪ੍ਰਸ਼ਾਦੇ ਪਕਾਏ, ਉਹ ਲਿਆ ਕੇ ਮਾਤਾ ਜੀ ਨੂੰ ਫਿਰ ਉਹਨੇ ਪ੍ਰਸ਼ਾਦਾ ਛਕਾਇਆ, ਮੱਥਾ ਟੇਕਿਆ। ਸੱਤ ਪੋਹ ਦੀ ਰਾਤ ਸਾਹਿਬਜ਼ਾਦਿਆਂ ਨੇ ਉੱਥੇ ਕੱਟੀ ਆ, ਅਤੇ ਅੱਠ ਪੋਹ ਨੂੰ ਸਵੇਰੇ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਸੀ, ਅੱਠ ਪੋਹ ਨੂੰ ਇੱਧਰ ਗੰਗੂ ਰਸੋਈਆ ਉਹਨੂੰ ਪਤਾ ਲੱਗਾ, ਉੱਡਦੀ ਉੱਡਦੀ ਗੱਲ ਮਿਲੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਲਾਲ ਇੱਥੇ ਹੀ ਫਿਰ ਰਹੇ ਨੇ ਨੇੜੇ ਨੇੜੇ, ਪਤਾ ਨਹੀਂ ਕਿੱਥੇ ਨੇ। ਇਹ ਲੱਭਣ ਲੱਗ ਪਿਆ ਕਿ ਜੇ ਉਹ ਮੇਰੇ ਹੱਥ ਆ ਗਏ ਤਾਂ ਇੰਨੀ ਮਾਇਆ ਮੈਨੂੰ ਨਸੀਬ ਹੋ ਜਾਏਗੀ ਕਿ ਜਿਹੜੀ ਸੱਤ ਪੁਸਤਾਂ ਤੱਕ ਨਹੀਂ ਮੁੱਕਣੀ। ਲੱਭਦਾ ਫਿਰਦਾ ਸੀ, ਹੌਲੀ ਹੌਲੀ ਇਹਨੂੰ ਪਤਾ ਲੱਗਾ ਕਿ ਕੰਮੋ ਮਾਸ਼ਕੀ ਮਾਛੀ ਦੇ ਘਰ ਵਿੱਚ ਮਾਤਾ ਜੀ ਉਹਦੀ ਛੱਪਰੀ 'ਚ ਠਹਿਰੇ ਹੋਏ ਨੇ। ਇਹ ਗੰਗੂ ਆਇਆ, ਕੰਮੋ ਮਾਸ਼ਕੀ ਨੂੰ ਮਿਲਿਆ, ਆਖਣ ਲੱਗਾ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਮੈਨੂੰ ਮਾਤਾ ਜੀ ਨੂੰ ਮਿਲਾ ਦੇ, ਮੈਂ ਇਹਨਾਂ ਨੂੰ ਆਪੇ ਗੁਰੂ ਗੋਬਿੰਦ ਸਿੰਘ ਕੋਲ ਲੈ ਜਾਵਾਂਗਾ। ਅਤੇ ਸਤਿਸੰਗਤ ਜੀ, ਚੱਕ ਢੇਰਾਂ ਪਿੰਡ ਪੈਂਦਾ ਅਜੇ ਵੀ ਹੈਗਾ, ਚੱਕ ਢੇਰਾਂ ਦੇ ਪੱਤਣ ਉੱਤੇ ਮਾਤਾ ਜੀ ਨੇ ਪਹਿਲੀ ਰਾਤ ਛੱਪਰੀ ਜਿਹੜੀ ਬਣੀ ਸੀ ਉੱਥੇ ਕੱਟੀ ਆ ਸਤਲੁਜ ਦੇ ਦਰਿਆ ਦੇ ਕੰਢੇ। ਤੇ ਫਿਰ ਜਦੋਂ ਗੰਗੂ ਆਇਆ ਤੇ ਮਾਤਾ ਜੀ ਨੂੰ ਆਖਣ ਲੱਗਾ, ਮਾਤਾ ਜੀ ਹੁਣ ਕੋਈ ਖਤਰਾ ਨਹੀਂ, ਮੈਂ ਆ ਗਿਆ ਤੇ ਚਲੋ ਤੁਹਾਨੂੰ ਮੈਂ ਤੁਹਾਡੇ ਪੁੱਤਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਾ ਦਿਆਂਗਾ, ਚਲੋ ਖਾਲਸੇ ਨਾਲ ਮਿਲ ਜਾਓਗੇ ਤੁਸੀਂ। ਮਾਤਾ ਜੀ ਨੂੰ ਨਾਲ ਲੈ ਕੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੇ ਫਿਰ ਗੰਗੂ ਤੁਰ ਪਿਆ। ਚਲਦੇ ਚਲਦੇ ਉਹ ਦਰਿਆ ਪਾਰ ਕਰਵਾਇਆ ਕੰਮੋ ਮਾਸ਼ਕੀ ਨੇ, ਤੇ ਮਾਤਾ ਜੀ ਨੇ ਕੰਮੋ ਮਾਸ਼ਕੀ ਨੂੰ ਤੇ ਉਹ ਬੀਬੀ ਨੂੰ ਆਸ਼ੀਰਵਾਦ ਦਿੱਤਾ। ਮਾਤਾ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਸੀ, ਮੋਹਰਾਂ ਦੀ ਥੈਲੀ ਉਹ ਕਿਤੇ ਨਾਲ ਰਹਿ ਗਈ ਸੀ, ਬਾਕੀ ਤੇ ਸਭ ਕੁਝ ਦਰਿਆ 'ਚ ਰੋੜ ਦਿੱਤਾ ਸੀ। ਉਹ ਥੈਲੀ ਵਿੱਚੋਂ ਮਾਤਾ ਜੀ ਨੇ ਮਾਇਆ ਕੱਢੀ, ਥੋੜੀਆਂ ਜਿਹੀਆਂ ਮੋਹਰਾਂ ਦਿੱਤੀਆਂ ਕੰਮੋ ਮਾਸ਼ਕੀ ਨੂੰ ਤੇ ਥੋੜੀਆਂ ਜਿਹੀਆਂ ਮੋਹਰਾਂ ਦਿੱਤੀਆਂ ਲਛਮੀ ਬਾਈ ਨੂੰ। ਜਦੋਂ ਇਹ ਮਾਇਆ ਵੇਖੀ ਤੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਮਾਇਆ ਨੂੰ ਵੇਖ ਕੇ ਮਨ ਡੋਲ ਗਿਆ, ਮਨ ਬੇਈਮਾਨ ਹੋ ਗਿਆ। ਇਹ ਸੋਚਦਾ ਇਹਨਾਂ ਨੂੰ ਘਰ ਲਿਜਾ ਕੇ ਮੁਸੀਬਤ ਕਾਹਨੂੰ ਸਹੇੜਨੀ ਆ, ਰਾਹ ਵਿੱਚ ਹੀ ਮਾਇਆ ਲੈ ਲਵਾਂ ਮੈਂ, ਬਾਅਦ 'ਚ ਇਹਨਾਂ ਤੋਂ ਕੀ ਕਰਾਉਣਾ। ਕਾਈਨੌਰ ਪਿੰਡ ਪੈਂਦਾ ਗੁਰਮੁਖੋ, ਉੱਥੇ ਇੱਕ ਕਾਈਨੌਰ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਕਿ ਉੱਥੇ ਪਿੰਡ ਥੋੜ੍ਹਾ ਜਿਹਾ ਛੋਟਾ ਹੀ ਸੀ, ਬਹੁਤੇ ਘਰ ਨਹੀਂ ਸਨ। ਬਾਰ ਬਾਰ ਇੱਕ ਬਹੁਤ ਪੁਰਾਣਾ ਸਰੋਵਰ ਬਣਿਆ ਹੋਇਆ ਸੀ, ਬਹੁਤ ਪੁਰਾਣਾ ਦੁਆਪਰ ਯੁੱਗ ਦਾ। ਉਹ ਸਰੋਵਰ ਦੇ ਕੰਢੇ 'ਤੇ ਮਾਤਾ ਜੀ ਨੂੰ ਬਿਠਾ ਲਿਆ, ਝਾੜੀਆਂ ਸੀ ਆਲੇ ਦੁਆਲੇ। ਉਹ ਸਰੋਵਰ ਦੇ ਕੰਢੇ 'ਤੇ ਆਖਣ ਲੱਗਾ, ਮਾਤਾ ਜੀ ਮੈਨੂੰ ਪਤਾ ਲੱਗਾ ਅੱਗੇ ਫੌਜਾਂ ਉਤਰੀਆਂ ਹੋਈਆਂ ਨੇ, ਫੜੇ ਨਾ ਜਾਈਏ, ਆਪਾਂ ਇੱਥੇ ਹੀ ਰਾਤ ਕੱਟ ਲਈਏ। ਬਾਰ ਬਾਰ ਮੇਰਾ ਪਿੰਡ ਇੱਥੋਂ ਨੇੜੇ ਹੀ ਆ, 2 ਕੁ ਮੀਲਾਂ ਉੱਤੇ ਮੇਰਾ ਪਿੰਡ ਆ, ਅਤੇ ਮਾਤਾ ਜੀ ਇੱਥੇ ਹੀ ਆਪਾਂ ਰਾਤ ਕੱਟ ਲਈਏ, ਕੱਲ੍ਹ ਨੂੰ ਆਪਾਂ ਅੱਗੇ ਚੱਲਾਂਗੇ। 6-7 ਪੋਹ ਦੀ ਰਾਤ ਕੰਮੋ ਮਾਸ਼ਕੀ ਦੇ ਘਰ ਕੱਟੀ ਆ, ਅਤੇ 8 ਪੋਹ ਦੀ ਰਾਤ ਸਾਹਿਬਜ਼ਾਦੇ ਅਤੇ ਮਾਤਾ ਜੀ ਨੇ ਕਾਈਨੌਰ ਪਿੰਡ ਦੇ ਬਾਹਰਲੇ ਪਾਸੇ, ਅੱਜ ਉੱਥੇ ਇੱਕ ਟੋਭਾ ਬਣਿਆ ਅਤੇ ਟੋਭੇ ਦੇ ਨਾਲ ਇੱਕ ਜਗ੍ਹਾ ਬਣੀ ਆ ਜਿਨ੍ਹਾਂ ਨੂੰ ਸ਼ਹੀਦਾਂ ਦੀ ਜਗ੍ਹਾ ਕਹਿੰਦੇ ਆ ਪਿੰਡ ਵਾਲੇ। ਇਹ ਇਤਿਹਾਸ ਇੱਕ ਵਾਰੀ ਦੀਵਾਨ 'ਚ ਸੁਣਾਇਆ ਅਤੇ ਉਹ ਪਿੰਡ ਵਾਲੇ ਇਕੱਠੇ ਹੋ ਕੇ ਆਏ, ਕਹਿੰਦੇ ਜੀ ਇਹ ਸਾਡੇ ਪਿੰਡ ਦਾ ਜ਼ਿਕਰ ਹੋਇਆ। ਅਤੇ ਦਾਸ ਨੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਪਿੰਡ ਵਿੱਚ ਕੋਈ ਜਗ੍ਹਾ ਹੈ ਬਣੀ ਹੋਈ ਜਿਹੜੀ ਟੋਭੇ ਦੇ ਕੰਢੇ 'ਤੇ ਹੋਵੇ? ਕਹਿੰਦੇ ਸ਼ਹੀਦਾਂ ਦੀ ਜਗ੍ਹਾ। ਮੈਂ ਕਿਹਾ ਕਿਹੜੇ ਸ਼ਹੀਦਾਂ ਦੀ? ਉਹ ਕਹਿਣ ਲੱਗੇ ਕਿਸੇ ਸਮੇਂ ਇੱਥੇ ਕੋਈ ਸ਼ਹੀਦ ਹੋਏ ਆ। ਮੈਂ ਕਿਹਾ ਉਹਨਾਂ ਦਾ ਨਾਂ ਕੀ ਆ? ਕਹਿੰਦੇ ਨਾਂ ਦਾ ਤਾਂ ਪਤਾ ਨਹੀਂ, ਪਰ ਉਹ ਜਗ੍ਹਾ ਬਣੀ ਹੋਈ ਹੈ, ਉਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ। ਅਜੇ ਗੁਰਦੁਆਰਾ ਨਹੀਂ ਬਣਿਆ ਪਰ ਹੁਣ ਸੰਗਤ ਬਹੁਤ ਉਪਰਾਲਾ ਕਰ ਰਹੀ, ਉਹ ਜਗ੍ਹਾ 'ਤੇ ਸਥਾਨ ਬਣਾਉਣਾ ਜਿੱਥੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ। ਧਿਆਨ ਦੇਣਾ, ਉੱਥੇ ਰਾਤ ਲੰਘ ਗਈ, ਕੰਮੋ ਮਾਸ਼ਕੀ ਦੇ ਹੱਥ ਕੁਛ ਨਹੀਂ ਲੱਗਾ। ਇਹ ਬੜੀ ਕੋਸ਼ਿਸ਼ ਕਰਦਾ ਰਿਹਾ, ਰਾਤ ਵੇਲੇ ਮਾਤਾ ਜੀ ਆਰਾਮ ਵਿੱਚ ਹੋਣ, ਸੌਂ ਜਾਣ, ਅਤੇ ਮੈਂ ਮਾਇਆ ਦੀ ਥੈਲੀ ਲਵਾਂ ਮੁੜ ਕੇ, ਮੈਂ ਇਹਨੂੰ ਲੱਭਣਾ ਹੀ ਨਹੀਂ ਇਹਨਾਂ ਨੂੰ। ਪਰ ਉਹ ਬੜੀ ਵਾਰੀ ਆਇਆ, ਮਾਤਾ ਜੀ ਜਾਗਦੇ ਸਿਮਰਨ ਕਰਦੇ ਹੀ ਮਿਲੇ, ਮਾਤਾ ਜੀ ਆਰਾਮ ਵਿੱਚ ਹੋਏ ਹੀ ਨੇ, ਸਾਰੀ ਰਾਤ ਮਾਤਾ ਜੀ ਜਾਗਦੇ ਰਹੇ। ਗੁਰਮੁਖੋ ਪਰਿਵਾਰ ਦਾ ਤੇ ਇੱਕ ਮੈਂਬਰ ਵਿਛੜਿਆ ਹੋਵੇ, ਚੱਲਿਆ ਜਾਏ, ਘਰ ਨਾ ਆਵੇ ਤੇ ਨੀਂਦਰ ਨਹੀਂ ਆਉਂਦੀ। ਮਾਤਾ ਜੀ ਦਾ ਤੇ ਸਾਰਾ ਪਰਿਵਾਰ ਵਿਛੜਿਆ ਸੀ, ਖਾਲਸਾ ਪਰਿਵਾਰ। ਸਾਰੀ ਰਾਤ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਨਾਮ ਦੀਆਂ ਲੋਰੀਆਂ ਦਿੰਦੇ ਰਹੇ। 8 ਪੋਹ ਦੀ ਰਾਤ ਲੰਘ ਗਈ, ਗੰਗੂ ਦਾ ਕੋਈ ਦਾ ਨਾ ਲੱਗਾ। ਫਿਰ 9 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਪਿੰਡ ਸਹੇੜੀ ਲੈ ਕੇ ਗਿਆ। ਖੇੜੀ ਪਿੰਡ ਸੀ ਇਹਦਾ, ਸਹੇੜੀ ਪਿੰਡ ਵਿੱਚ ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਗਿਆ, ਆਪਣੀ ਮਾਂ ਨੂੰ ਜਾਣ ਸਾਰ ਆਖਣ ਲੱਗਾ, ਮਾਤਾ ਜੀ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਹਨ। ਮਾਤਾ ਜੀ ਆਖਣ ਲੱਗੇ, ਗੰਗੂ ਦੀ ਮਾਂ ਆਖਣ ਲੱਗੀ, ਮੇਰੇ ਧੰਨ ਭਾਗ ਸਾਡੇ ਘਰ ਵਿੱਚ ਸਾਹਿਬਜ਼ਾਦਿਆਂ ਦੇ ਚਰਨ ਪਏ ਨੇ, ਮਾਤਾ ਗੁਜਰ ਕੌਰ ਜੀ ਦੇ ਚਰਨ ਪਏ ਨੇ। ਉਸ ਸਮੇਂ ਗੰਗੂ ਆਖਣ ਲੱਗਾ, ਮਾਤਾ ਤੂੰ ਚਰਨਾਂ ਨੂੰ ਛੱਡ, ਇਹਨਾਂ ਦੇ ਕੋਲ ਮਾਇਆ ਹੈ, ਪ੍ਰਸ਼ਾਦਾ ਤੇ ਪਕਾਉਣ ਲੱਗੀ ਆ, ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦੇ, ਖਾਣਗੇ ਮਰ ਜਾਣਗੇ, ਲਾਸ਼ਾਂ ਮੈਂ ਆਪੇ ਟਿਕਾਣੇ ਲਗਾ ਦਿਆਂਗਾ। ਮਾਤਾ ਮਾਇਆ ਬੜੀ ਹੈ ਇਹਨਾਂ ਕੋਲ, ਸੱਤ ਪੀੜ੍ਹੀਆਂ ਖਾਂਦੇ ਰਹੀਏ ਤਾਂ ਵੀ ਨਹੀਂ ਮੁੱਕਣੀ।